वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर, मयंक भटनागर जी 6477022023 6477702 VTE
लाइसेंस नंबर 10394।
दोस्तों एक बार फिर निगाह स्वागत ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਸਾਡੇ ਨਾਲ ਅੱਜ ਗੈਸਟ ਹੋਣਗੇ, ਦੋ ਚਾਰ ਮਿੰਟ ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਦਾ ਬਿਜ਼ੀ ਸਕੈਡਿਊਲ ਆ, ਪਰ ਫਿਰ ਵੀ ਅਸੀਂ ਬੇਨਤੀ ਕੀਤੀ ਹੈ। ਸਾਡੇ MPP ਸਾਹਿਬ ਨੇ ਜੀ, ਅਮਰਜੋਤ ਸੰਧੂ ਜੀ ਬ੍ਰੈਂਪਟਨ ਤੋਂ, ਉਹਨਾਂ ਨਾਲ ਸਾਡੀ ਗੱਲਬਾਤ ਹੋਣ ਜਾ ਰਹੀ ਹੈ। ਸੰਧੂ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਸੋ ਮਚ ਬਰਾੜ ਸਾਹਿਬ, ਤੁਹਾਨੂੰ ਤੇ ਨਗਾਰਾ ਪ੍ਰੋਗਰਾਮ ਟੂਡੇ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੈਨੂੰ ਪਤਾ ਇਸ ਵੇਲੇ ਸਕੈਡਿਊਲ ਤੁਹਾਡਾ ਬਿਜ਼ੀ ਹੁੰਦਾ, ਕਾਲ ਦੇ ਵਿੱਚ ਹੁੰਦੇ ਹੋ, ਧੰਨਵਾਦ ਤੁਹਾਡਾ, ਤੁਸੀਂ 2 ਮਿੰਟ ਕੱਢੇ ਨੇ। ਸੰਧੂ ਸਾਹਿਬ, ਜਿਹੜਾ ਵੈਸਟ ਕੋਰੀਡੋਰ, ਜਿਹੜਾ 413 ਹਾਈਵੇ ਆ, ਉਹਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਗੱਲ ਚੱਲੀ ਆ, ਤੁਸੀਂ ਤੇ ਸਰਕਾਰੀਆ ਸਾਹਿਬ ਤੇ ਫੋਰਟ ਸਾਹਿਬ ਨੇ ਉਹਦਾ ਇੱਕ ਤਰੀਕੇ ਨਾਲ ਨੀਂਹ ਪੱਥਰ ਰੱਖਿਆ, ਇਹਦੀ ਲੋੜ ਬਾਰੇ ਗੱਲ ਕਰੋਗੇ, ਇਹਦਾ ਵਿਰੋਧ ਵੀ ਕਾਫੀ ਹੋ ਰਿਹਾ ਸੀਗਾ, ਇਹ ਕਿਵੇਂ ਤੁਸੀਂ ਫੈਸਲਾ ਲਿਆ ਤੇ ਕਿਵੇਂ ਅੱਗੇ ਇਹ ਪ੍ਰੋਜੈਕਟ ਆ ਜਿਹੜਾ, ਕੀ ਲੱਗਦਾ ਤੁਹਾਨੂੰ ਕਿੰਨੀ ਕੁ ਦੇਰ 'ਚ ਕੰਪਲੀਟ ਹੋਣ ਜਾ ਰਿਹਾ, ਜਾਂ ਮਤਲਬ ਅਜੇ ਸ਼ੁਰੂਆਤ ਹੀ ਹੋਈ ਆ, ਅਜੇ ਕਈ ਸਾਲ ਲੱਗਣਗੇ, ਕੀ ਇਹਦੀ ਲੋੜ ਸੀਗੀ?
ਬਿਲਕੁਲ ਬਰਾੜ ਸਾਹਿਬ, ਦੇਖੋ ਜੀ, ਇਹ ਮੈਨੂੰ ਲੱਗਦਾ ਜੇ ਹਾਈਵੇ 413 ਜਿਹੜਾ ਲਿਬਰਲ ਗਵਰਨਮੈਂਟ ਵੇਲੇ ਅਨਾਊਂਸ ਕੀਤਾ ਗਿਆ ਸੀ, ਬਾਅਦ 'ਚ ਉਹਨਾਂ ਨੇ ਇੱਥੇ ਇਨਵਾਇਰਮੈਂਟਲ ਅਸੈਸਮੈਂਟ ਥੋੜੀ ਕੰਪਲੀਟ ਕਰਕੇ ਇਹਨੂੰ ਹਾਈਵੇ ਨੂੰ ਖਤਮ ਕਰ ਦਿੱਤਾ ਸੀ ਕਿ ਨਹੀਂ ਅਸੀਂ ਨਹੀਂ ਬਣਾਵਾਂਗੇ। ਸਾਡੇ ਪ੍ਰੀਮੀਅਰ ਸਾਹਿਬ ਨੇ ਪਹਿਲਾਂ ਹੀ ਚੀਜ਼ ਦਾ ਪ੍ਰੋਮਿਸ ਕੀਤਾ ਸੀ ਇਲੈਕਸ਼ਨ ਦੇ ਵਿੱਚ ਕਿ ਜੇ ਸਾਡੀ ਗਵਰਨਮੈਂਟ ਬਣਦੀ ਹੈ ਜੀ, ਅਸੀਂ ਹਾਈਵੇ 413 ਉਹਦੀ ਇਨਵਾਇਰਮੈਂਟਲ ਅਸੈਸਮੈਂਟ ਜਿਹੜੀ ਆ ਜੀ ਉਹ ਰਿਜ਼ਿਊਮ ਕਰਾਂਗੇ। ਫਿਰ 2019 ਦੇ ਵਿੱਚ ਮੈਂ ਹੀ ਇਹਦੇ ਬਾਰੇ ਮੋਸ਼ਨ ਲੈ ਕੇ ਆਉਂਦਾ ਸੀ ਕਿ ਜਿਹੜਾ ਆਪਾਂ ਪ੍ਰੋਮਿਸ ਕੀਤਾ ਸੀ ਇਹਦੀ ਇਨਵਾਇਰਮੈਂਟਲ ਅਸੈਸਮੈਂਟ ਜਿਹੜੀ ਸ਼ੁਰੂ ਕਰੋ। ਸੋ 2019 ਦੇ ਵਿੱਚ ਇੱਕ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਜਿਹੜੇ ਆ ਜੀ, ਉਹਨਾਂ ਨੇ ਆ ਕੇ ਬ੍ਰੈਂਪਟਨ ਦੇ ਵਿੱਚ ਅਨਾਊਂਸਮੈਂਟ ਕੀਤੀ ਸੀ ਕਿ ਅਸੀਂ ਇਨਵਾਇਰਮੈਂਟਲ ਅਸੈਸਮੈਂਟ ਇਹਦੀ ਸ਼ੁਰੂ ਕਰ ਰਹੇ ਹਾਂ। ਇਹਦੀ ਲੋੜ ਜਿਹੜੀ ਆ ਜੀ ਬਰਾੜ ਸਾਹਿਬ, ਬਹੁਤ ਜ਼ਿਆਦਾ ਲੋੜ ਆ ਜੀ। ਆਪਾਂ ਜਾਣਦੇ ਕਿ ਆਪਣਾ GTA ਜਿਹੜਾ ਜੀ ਟਰੈਕਿੰਗ ਇੰਡਸਟਰੀ ਦੀ ਹੱਬ ਆ, ਤੇ ਦੇਖੋ ਜੀ GTA ਨੌਰਥ ਅਮੈਰੀਕਾ ਦੇ ਵਿੱਚ ਪੈਂਦਾ, ਨੌਰਥ ਅਮੈਰੀਕਾ ਦੀ ਮੈਂ ਕਹਿ ਦੂੰਗਾ ਕਿ ਹੱਬ ਆ ਟਰੈਕਿੰਗ ਇੰਡਸਟਰੀ ਦੀ GTA। ਇੱਥੇ ਜਿਹੜੇ ਆਪਾਂ ਦੇਖਦੇ ਕੰਜੈਸ਼ਨ ਜਿਹੜੀ ਆ ਜੀ ਕਿੰਨੀ ਹਾਈਵੇ ਤੇ ਹੁੰਦੀ ਆ, ਘੰਟਿਆਂ ਬੱਧੀ ਕਈ ਵਾਰ ਲੋਕਾਂ ਨੂੰ ਵੇਟ ਕਰਨੀ ਪੈਂਦੀ ਆ। ਸੋ ਇਹਦੀ ਹਾਈਵੇ ਦੇ ਨਾਲ ਨੋਟ ਓਨਲੀ ਟ੍ਰੈਫਿਕ ਜਿਹੜੀ ਕੰਜੈਸ਼ਨ ਜਿਹੜੀ ਆ ਜੀ ਘਟੂਗੀ, ਇਹਦੇ ਉੱਪਰ 3 ਲੱਖ ਵਹੀਕਲ ਜਿਹੜਾ ਰੋਜ਼ ਦਾ ਜੀ ਟਰੈਵਲ ਕਰੂਗਾ। ਸੋ ਆਪਾਂ ਦੇਖ ਸਕਦੇ ਹਾਂ 3 ਲੱਖ ਵਹੀਕਲ ਜਿਹੜਾ ਦੂਜੇ ਹਾਈਵੇ ਤੇ ਪੈ ਰਿਹਾ, ਉਹਨਾਂ ਟ੍ਰੈਫਿਕ ਕੰਜੈਸ਼ਨ ਜਿਹੜੀ ਕਿੰਨੀ ਘਟੂਗੀ। ਤੁਸੀਂ ਜੇ ਇੱਕ ਸਾਈਡ ਤੇ ਟ੍ਰਿਪ ਕਰ ਰਹੇ ਹਾਂ, ਤੁਹਾਡਾ 30 ਮਿੰਟ ਤੁਸੀਂ ਸੇਵ ਕਰ ਸਕਦੇ ਹਾਂ। ਜੇ ਤੁਹਾਡਾ ਰਾਊਂਡ ਟ੍ਰਿਪ ਆ, ਤੁਹਾਡੇ ਆਲਮੋਸਟ ਜੋ ਡੇਟਾ ਹਿਸਾਬ ਨਾਲ 60 ਮਿੰਟ ਦੇ ਆਸ ਪਾਸ ਜਿਹੜੇ ਤੁਹਾਡੇ ਆ ਜੀ ਰਾਊਂਡ ਟ੍ਰਿਪ ਤੁਹਾਡੇ ਸੇਵ ਹੋ ਸਕਦੇ ਆ। ਉਹਦੇ ਨਾਲ ਦੀ ਨਾਲ ਜਿਹੜਾ ਜੀ ਇਹਦਾ ਪ੍ਰੋਵਿੰਸ਼ੀਅਲ GDP ਨੂੰ ਬਹੁਤ ਵੱਡਾ ਬੂਸਟ ਆ, $500 ਮਿਲੀਅਨ ਦੇ ਆਸ ਪਾਸ ਜਿਹੜੀ ਆ ਜੀ ਪ੍ਰੋਵਿੰਸ਼ੀਅਲ GDP ਇਹਦੇ ਨਾਲ ਉਹਨੂੰ ਬੂਸਟ ਮਿਲੂਗਾ। ਇਹਦੇ ਨਾਲ ਜੋਬਸ ਜਿਹੜੀਆਂ ਜੀ ਬਹੁਤ ਜ਼ਿਆਦਾ ਕ੍ਰੀਏਟ ਹੋਣਗੀਆਂ। ਪਹਿਲਾਂ ਤਾਂ ਕੰਸਟਰਕਸ਼ਨ ਜੋਬ ਜਿਹੜੀਆਂ, ਮੈਂ ਕਹੂੰਗਾ 3500 ਕੰਸਟਰਕਸ਼ਨ ਜੋਬ ਜਿਹੜੀ ਆ ਇਹਦੇ ਨਾਲ ਹਰ ਸਾਲ ਦੇ ਵਿੱਚ ਕ੍ਰੀਏਟ ਹੋਊਗੀ। ਉਹਦੇ ਨਾਲ ਦੀ ਨਾਲ ਜਦੋਂ ਵੀ ਤੁਹਾਨੂੰ ਪਤਾ ਕਿ ਕਨੈਕਟੀਵਿਟੀ ਕੋਈ ਹਾਈਵੇ ਇੱਦਾਂ ਦੇ ਬਣਦੇ ਆ, ਬਿਜ਼ਨਸ ਜਿਹੜੇ ਆ ਜੀ ਹਮੇਸ਼ਾ ਅਟਰੈਕਟ ਹੁੰਦੇ ਆ, ਕਿਉਂਕਿ ਬਿਜ਼ਨਸ ਜਿਹੜੇ ਸਭ ਤੋਂ ਪਹਿਲਾਂ ਚਾਹੁੰਦੇ ਕਨੈਕਟੀਵਿਟੀ, ਕਿ ਅਸੀਂ ਕਿਤੇ ਵੀ ਇਨਵੈਸਟ ਕਰਨਾ ਵਾ ਸਾਨੂੰ ਕਨੈਕਟੀਵਿਟੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਗੁੱਡਸ ਇੱਕ ਐਂਡ ਤੋਂ ਦੂਜੇ ਐਂਡ ਤੇ ਮੂਵ ਕਰਨੀਆਂ ਵਾ, ਉਹਦੇ ਲਈ ਹਾਈਵੇ ਜਿਹੜਾ ਇੱਦਾਂ ਦਾ ਕ੍ਰਿਟੀਕਲ ਇਨਫਰਾਸਟਰਕਚਰ ਹੈਗਾ ਜੀ, ਉਹਦੀ ਬਹੁਤ ਜ਼ਿਆਦਾ ਲੋੜ ਆ। ਸੋ ਬਿਜ਼ਨਸ ਬਹੁਤ ਜ਼ਿਆਦਾ ਅਟਰੈਕਟ ਹੋਣਗੇ ਇਹਦੇ ਨਾਲ। ਮੈਨੂੰ ਲੱਗਦਾ ਕਿ ਇੱਥੇ ਕਾਫੀ ਜਦੋਂ ਆਪਣਾ ਹਾਈਵੇ ਬਣੂਗਾ ਉਹਦੇ ਨਾਲ ਬਿਜ਼ਨਸ ਇਨਵੈਸਟ ਹੋਣਗੇ, ਉਹਦੇ ਨਾਲ ਜੋਬਸ ਜਿਹੜੀਆਂ ਹੋਰ ਕ੍ਰੀਏਟ ਹੋਣਗੀਆਂ ਡਿਫਰੈਂਟ ਸੈਕਟਰਸ ਦੇ ਵਿੱਚ। ਉਹਦੇ ਨਾਲ ਦੀ ਨਾਲ ਜਿੱਦਾਂ ਮੈਂ ਕਿਹਾ ਟ੍ਰੈਫਿਕ ਕੰਜੈਸ਼ਨ ਜਿਹੜੀ ਆ ਜੀ ਮੇਨ, ਉਹ ਵੀ ਜਿਹੜਾ ਬਹੁਤ ਜ਼ਿਆਦਾ ਇਹਦੇ ਨਾਲ ਉਹਨਾਂ ਫਰਕ ਪਊਗਾ। ਸੋ ਇੱਕ ਮੱਚ ਨੀਡਿਡ ਹਾਈਵੇ ਹੈਗਾ ਜਿਹੜਾ ਆਪਣਾ GTA ਵੈਸਟ ਕਮਿਊਨਿਟੀ ਦੇ ਲਈ, ਜਿਹੜੀ ਬੜੇ ਲੰਮੇ ਸਮੇਂ ਤੋਂ ਕਈ ਵਾਰ ਜੀ ਹਾਂਜੀ। ਸੋ ਇਹ ਤੋਂ ਅਗਲੇ ਕੁਸ਼ਚਨ ਦਾ ਮੈਂ ਤੁਹਾਡਾ ਜਵਾਬ ਦਿੰਦਾ।
ਸੰਧੂ ਸਾਹਿਬ, ਇੱਕ ਵਾਰ ਜਿਹੜੇ ਮੇਅਰ ਸੀਗੇ ਕੁਝ ਸ਼ਹਿਰਾਂ ਦੇ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹ ਨਹੀਂ ਹੋਣਾ ਚਾਹੀਦਾ। ਕੀ ਤੁਸੀਂ ਸਮਝਦੇ ਹੋ ਉਹ ਪੋਲੀਟੀਕਲੀ ਮੋਟੀਵੇਟਡ ਸੀ? ਮੇਰਾ ਖਿਆਲ 99% ਲੋਕ ਸਮਝਦੇ ਨੇ ਕਿ ਕੰਜੈਸ਼ਨ ਹੁੰਦੀ ਆ, 427, 410, 401 ਸਾਰੇ ਭਰੇ ਹੋਏ ਨੇ, ਸਾਰੇ ਲੋਕਾਂ ਨੂੰ ਤਾਂ ਪਤਾ ਇਸ ਗੱਲ ਦਾ ਵੀ ਹਾਈਵੇ ਦੀ ਜ਼ਰੂਰਤ ਹੈਗੀ ਆ, ਤੇ ਜਿਹੜੇ ਕੁਝ ਲੋਕ ਨੇ ਉਹਨਾਂ ਨੂੰ ਕੀ ਇਸ ਗੱਲ ਦਾ ਪਤਾ ਹੀ ਨਹੀਂ ਸੀ, ਕਿ ਜਾਂ ਸਿਰਫ ਨਿਰੋਲ ਪੋਲੀਟੀਕਲੀ ਮੋਟੀਵੇਟਡ ਸੀ ਉਹਨਾਂ ਦੀ ਸਟੇਟਮੈਂਟ ਇਹ?
ਦੇਖੋ ਜੀ, ਸਿਟੀ ਆਫ ਜਿਵੇਂ ਬ੍ਰੈਂਪਟਨ ਦੀ ਗੱਲ ਕਰਾਂ, ਉਹ ਉਹਨਾਂ ਦੇ ਆਪਣਾ ਕੋਈ ਹੈਗਾ ਕਿ ਇੱਥੇ GTA ਵੈਸਟ ਹਾਈਵੇ ਜਿਹੜਾ ਕੋਰੀਡੋਰ ਜਿਹੜਾ ਵਾ ਜੀ, ਬੁਲੇਵਰਡ ਜਿਹੜਾ ਬਣਨਾ ਚਾਹੀਦਾ ਵਾ। ਬੁਲੇਵਰਡ ਦੀ ਮੈਨੂੰ ਲੱਗਦਾ ਨਹੀਂ ਆਪਾਂ ਨੂੰ ਲੋੜ ਹੈਗੀ ਹੈ, ਕਿਉਂਕਿ ਆਪਾਂ ਬੁਲੇਵਰਡ ਤੇ ਫਿਰ ਉਹ ਇੱਕ ਤਰ੍ਹਾਂ ਦਾ ਜਿੱਦਾਂ ਮੇਫੀਲਡ ਰੋਡ ਆ ਟਾਈਪ ਆਫ ਉਦਾਂ ਬੁਲੇਵਰਡ ਹੁੰਦਾ ਜੀ। ਸੋ ਹਾਈਵੇ ਦੀ ਲੋੜ ਆਪਾਂ ਨੂੰ, ਕਿਉਂਕਿ ਜੇ ਤੁਸੀਂ ਗੱਲ ਕਰ ਲਓ ਬ੍ਰੈਂਪਟਨ ਦੇ ਵਿੱਚ 99% ਲੋਕ ਜਿਹੜੇ ਆ ਜੀ, ਤੁਸੀਂ ਹੁਣ ਵੀ ਕਾਲਾਂ ਲਾਓਗੇ, 99% ਲੋਕ ਜਿਹੜੇ ਇਹਦੇ ਫੇਵਰ ਦੇ ਵਿੱਚ ਹੈਗੇ ਆ, ਕਿਉਂਕਿ ਆਪਾਂ ਜਾਣਦੇ ਹਾਂ ਜੀ GTA ਦੀ ਟ੍ਰੈਫਿਕ ਦੇਖੋ ਬਰਾੜ ਸਾਹਿਬ ਕਿੰਨੀ ਜ਼ਿਆਦਾ ਵੱਧ ਰਹੀ ਆ। ਜੇ ਬ੍ਰੈਂਪਟਨ ਦੀ ਆਪਾਂ ਗੱਲ ਕਰੀਏ, ਆਲਮੋਸਟ 25-30 ਲੋਕ ਜਿਹੜੇ ਬ੍ਰੈਂਪਟਨ ਦੇ ਵਿੱਚ ਰੋਜ਼ ਨਵੇਂ ਜਿਹੜੇ ਆ ਕੇ ਵੱਸਦੇ ਆ GTA ਦੇ ਵਿੱਚ, ਤੇ ਬਹੁਤ ਜ਼ਿਆਦਾ ਇਹਦਾ ਨੰਬਰ ਹਾਈ ਹੋਣਾ ਵਾ। ਸੋ ਜੇ ਇੱਦਾਂ ਦਾ ਆਪਣੀ ਪਾਪੂਲੇਸ਼ਨ ਵੱਧ ਰਹੀ ਹੈ, ਆਪਾਂ ਨੂੰ ਇਨਫਰਾਸਟ੍ਰਕਚਰ ਦੀ ਵੀ ਲੋੜ ਆ ਕਿ ਇਨਫਰਾਸਟ੍ਰਕਚਰ ਜਿਹੜਾ ਆਪਾਂ ਉਦਾਂ ਦਾ ਬਣਾਈਏ ਜਿਹੜਾ ਲੋਕਾਂ ਦੀਆਂ ਨੀਡਸ ਨੂੰ ਜਿਹੜਾ ਮੀਟ ਕਰ ਸਕੇ. ਸੋ ਇਹ ਹਾਈਵੇ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ. ਸਾਰੇ ਇਨਵਾਇਰਮੈਂਟਲਿਸਟ ਜਿਹੜੇ ਹੈਗੇ ਆ ਉਹ ਚਲੋ ਵਿਰੋਧ ਕਰਦੇ ਕਿ ਨਾ ਗ੍ਰੀਨ ਬੈਲਟ ਜਾਂ ਹੋਰ ਸਪੀਸੀਜ਼ ਜਿਹੜੀਆਂ ਉਹ ਖਤਮ ਹੋਣਗੀਆਂ ਟ੍ਰਾਂਸਿਟ ਦੇ ਵਿੱਚ, ਆਪਾਂ ਨੂੰ ਇਨਵੈਸਟ ਕਰਨਾ ਚਾਹੀਦਾ ਵਾ. ਲੇਕਿਨ ਅਸੀਂ ਇਹਦੇ ਨਾਲ ਦੀ ਨਾਲ ਇਹ ਤੇ ਇੱਕ ਹਾਈਵੇ ਦੀ ਗੱਲ ਹੈਗੀ, ਇਹਦੇ ਵਿੱਚ ਅਸੀਂ ਆਲਮੋਸਟ 20 ਬਿਲੀਅਨ ਡਾਲਰ ਦੇ ਉੱਪਰ ਅਸੀਂ ਜਿਹੜੇ ਹਾਈਵੇਜ਼ ਦੇ ਉੱਪਰ ਇਨਵੈਸਟ ਕਰ ਰਹੇ ਹਾਂ. 60 ਬਿਲੀਅਨ ਡਾਲਰ ਸਿਰਫ ਬਰਾੜ ਸਾਹਿਬ ਅਸੀਂ ਟ੍ਰਾਂਸਿਟ ਦੇ ਉੱਪਰ ਇਨਵੈਸਟ ਕਰ ਰਹੇ ਹਾਂ ਜੀ. ਸੋ ਇਹ ਨਹੀਂ ਕਿ ਅਸੀਂ ਮੰਨਦੇ ਕਿ ਟ੍ਰਾਂਸਿਟ ਵੀ, ਸਾਨੂੰ ਪਤਾ ਕਿ ਬਹੁਤ ਜ਼ਿਆਦਾ ਜ਼ਰੂਰੀ ਆ. ਉਹਦੇ ਨਾਲ ਜਿਹੜੇ ਗ੍ਰੀਨ ਗੈਸ ਜਿਹੜੇ ਆਪਣੇ ਮਿਸ਼ਨਸ ਹੈਗੇ ਆ ਜੀ ਉਹ ਉਹਦੇ ਨਾਲ ਕੱਟਣਗੇ, ਇਨਵਾਇਰਮੈਂਟ ਨੂੰ ਉਹਦੇ ਨਾਲ ਕਾਫੀ ਫਾਇਦਾ ਹੋਊਗਾ. ਸੋ 60 ਬਿਲੀਅਨ ਡਾਲਰ ਦੀ ਅਸੀਂ ਉਹਦੇ ਉੱਤੇ ਇਨਵੈਸਟ ਕਰ ਰਹੇ ਹਾਂ. ਨਾਲ ਦੀ ਨਾਲ ਅਸੀਂ 2-way all-day go ਜਿਹੜਾ ਜੀ ਕਿਚਨਰ ਤੋਂ ਜਿਹੜਾ ਆਪਣਾ ਟੋਰੋਂਟੋ ਜਾਂਦੀ ਉਹਦੇ ਉੱਪਰ ਅਸੀਂ ਇਨਵੈਸਟ ਕਰ ਰਹੇ ਹਾਂ ਕਿ 2-way all-day go ਜਿਹੜੀ ਆ ਜੀ ਉਹਦੇ ਬਹੁਤ ਜਲਦੀ ਆਪਾਂ ਕਰੀਬ ਜਾ ਰਹੇ ਹਾਂ. ਹਰ ਅੰਟੇਰੀਓ LRT ਜਿਹੜੀ ਮੈਂ ਕਹਾਂ ਜੀ ਉਹ ਪਿਛਲੇ ਵੇਲੇ ਕੈਂਸਲ ਹੋ ਗਈ ਸੀ, ਉਹ ਵੀ ਅਸੀਂ ਦੁਬਾਰਾ ਉੱਤੇ ਕੰਮ ਕਰਕੇ ਹਰ ਅੰਟਾਰੀਓ LRT ਜਿਹੜੀ ਆ ਜੀ ਉਹ ਵੀ 2024 ਦੇ ਵਿੱਚ ਜਿਹੜੀ ਆ ਮੈਨੂੰ ਲੱਗਦਾ ਕੰਪਲੀਟ ਹੋ ਜੂਗੀ. ਉਹਦੇ ਉੱਤੇ ਕੰਸਟਰਕਸ਼ਨ ਆਲਰੇਡੀ ਜਿਹੜੀ ਜਾ ਰਹੀ ਆ. ਸੋ ਕਾਫੀ ਜਿਹੜਾ ਇਨਫਰਾਸਟ੍ਰਕਚਰ ਹੈਗਾ ਉੱਥੇ ਅਸੀਂ ਕੰਮ ਕਰ ਰਹੇ ਹਾਂ. ਨਾਲ ਦੀ ਨਾਲ ਆਪਾਂ ਇਹ ਵੀ ਚੀਜ਼ ਰੈਕੋਗਨਾਈਜ਼ ਕਰਦੇ ਹਾਂ, ਅਕਨੋਲਜ ਕਰਦੇ ਹਾਂ ਕਿ ਹਾਈਵੇ ਜਿਹੜਾ ਜੀ ਇਹਦੀ ਵੀ ਬਹੁਤ ਜ਼ਿਆਦਾ ਲੋੜ ਆ.
ਬਿਲਕੁਲ, ਸਾਨੂੰ ਮਾਣ ਆ ਜੀ ਤੁਹਾਡੇ ਤੇ. ਤੁਸੀਂ ਇਹ ਗੱਲਾਂ ਬਾਤਾਂ ਜਿਹੜੀਆਂ ਲੋਕਾਂ ਦੀ ਜ਼ਰੂਰਤ ਦੀਆਂ ਹੁੰਦੀਆਂ ਉਹ ਤੁਸੀਂ ਉਠਾਉਂਦੇ ਰਹਿੰਦੇ ਹੋ. ਜਾਂਦੇ ਜਾਂਦੇ ਬਸ ਇੱਕ ਹੋਰ ਛੋਟੀ ਜਿਹੀ ਗੱਲ ਕਰ ਦਿਓ. ਫੋਰਡ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਕਿ ਬੈਰੀ 'ਚ ਇੱਕ ਬਿਲਡਰ ਆ ਜਿਹੜਾ ਉਹ ਉਹਨੇ ਪ੍ਰੋਜੈਕਟ ਕੈਂਸਲ ਕਰਤਾ, ਤੇ ਫੋਰਡ ਸਾਹਿਬ ਕਾਫੀ ਔਖੇ ਸੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਤੁਹਾਡੀ ਕੀ ਸਟੇਟਮੈਂਟ ਆ ਜੀ ਉਹਦੇ ਤੇ.
ਹਾਂਜੀ ਬਿਲਕੁਲ ਬਰਾੜ ਸਾਹਿਬ, ਮੈਨੂੰ ਕਾਫੀ ਕਾਲ ਆਈ ਇਹਦੇ ਬਾਰੇ ਜੀ. ਕਾਫੀ ਲੋਕਾਂ ਨੇ ਵੈਲਕਮ ਕੀਤਾ, ਐਪਰੀਸ਼ੀਏਟ ਕੀਤਾ ਕਿ ਜਿੱਦਾਂ ਫੋਰਡ ਸਾਹਿਬ ਨੇ ਸਟੈਂਡ ਲਿਆ ਵਾ ਬਿਲਡਰ ਦੇ ਅਗੇਂਸਟ, ਡਿਵੈਲਪਰ ਦੇ ਅਗੇਂਸਟ. ਬਹੁਤ ਜ਼ਿਆਦਾ ਜ਼ਰੂਰੀ ਆ ਜੀ, ਕਿਉਂਕਿ ਆਪਾਂ ਜਾਣਦੇ ਹਾਂ ਕਿ ਪ੍ਰੀਮੀਅਰ ਸਾਹਿਬ ਨੇ ਸਾਡੇ ਨੇ ਕਿਹਾ ਕਿ ਜੇ ਕੋਈ ਇੱਦਾਂ ਦੀ ਜਿਹੜਾ ਹੈਗਾ ਜੀ ਕੰਜ਼ਿਊਮਰ ਦੇ ਉੱਪਰ ਬਰਡਨ ਨਹੀਂ ਕਿਸੇ ਚੀਜ਼ ਦਾ ਪੈਣਾ ਚਾਹੀਦਾ, ਕਿਉਂਕਿ ਜਿਹੜੀ ਬਿਲਡਰ ਦੀ ਦਲੀਲ ਆ ਕਿ ਕੋਵਿਡ ਦੇ ਕਰਕੇ ਉਹਨਾਂ ਦੇ ਮੇਰੇ ਖਿਆਲ ਡਿਵੈਲਪਮੈਂਟ ਕੋਸਟ ਜਿਹੜੀ ਆ ਜੀ ਵੱਧ ਗਈ ਆ, ਉਹਦੇ ਲਈ ਜਿਹੜੇ ਉਹਨਾਂ ਰੇਟ ਵਧਾਏ ਆ ਜਾਂ ਤੁਸੀਂ ਆਪਣਾ ਡਿਪੋਜ਼ਿਟ ਲੈ ਕੇ ਤੁਸੀਂ ਵਾਕਵੇ ਕਰ ਸਕਦੇ ਆ. ਪ੍ਰੀਮੀਅਰ ਸਾਹਿਬ ਨੇ ਕਿਹਾ ਕਿ ਜੇ ਕੋਈ ਕੋਵਿਡ ਦੇ ਕਰਕੇ ਕੋਸਟ ਵਧੀ ਆ ਬਿਲਡਰ ਜਿਹੜਾ ਜੀ ਆਪ ਉਹ ਕਵਰ ਕਰੇ, ਨਾ ਕਿ ਕੰਜ਼ਿਊਮਰ, ਕਿਉਂਕਿ ਕੰਜ਼ਿਊਮਰ ਨੇ ਤੁਹਾਡੇ ਆਲਰੇਡੀ ਜਿਹੜਾ ਜੀ ਐਗਰੀਮੈਂਟ ਤੁਹਾਡੇ ਨਾਲ ਸਾਈਨ ਕੀਤੇ ਆ, ਉਹ ਬਾਈਂਡਿੰਗ ਐਗਰੀਮੈਂਟ ਹੁੰਦੇ ਆ. ਸੋ ਜੇ ਕੋਈ ਇੱਦਾਂ ਦੀ ਗੱਲ ਹੈਗੀ, ਹੋਰ ਦੇ ਤਰੀਕੇ ਲੱਭੇ ਜਾ ਸਕਦੇ ਆ. ਇਹ ਨਹੀਂ ਕਿ ਤੁਸੀਂ ਆਪਣੇ ਜਿਹੜੇ ਕਸਟਮਰਸ ਹੈਗੇ ਆ ਉਹਨਾਂ ਨੂੰ ਕਹੋ ਕਿ ਤੁਸੀਂ ਜੀ ਆਪਣਾ ਡਿਪੋਜ਼ਿਟ ਲਾਓ ਤੇ ਤੁਸੀਂ ਚਲੇ ਜਾਓ ਇੱਥੋਂ, ਕਿਉਂਕਿ ਉਹਨਾਂ ਨੇ ਆਪਣੇ ਬੜੀ ਹੋਪ ਨਾਲ ਇਨਵੈਸਟਮੈਂਟ ਲੋਕਾਂ ਨੇ ਕੀਤੀ ਹੁੰਦੀ ਆ, ਆਪਣੀ ਮਿਹਨਤ ਦੀ ਕਮਾਈ ਦੇ ਨਾਲ ਲੋਕ ਆਪਾਂ ਜਾਣਦੇ ਜੀ ਇੱਥੋਂ ਕੱਢ ਕੇ ਕਈ ਵਾਰ ਇਨਵੈਸਟ ਕਰਦੇ ਆਪਣੇ ਬੱਚਿਆਂ ਦੇ ਲਈ, ਆਪਣੇ ਫਿਊਚਰ ਦੇ ਲਈ. ਸੋ ਜੇ ਇਹਨਾਂ ਦਾ ਬਰਡਨ ਆ 100,000 more ਮੈਨੂੰ ਲੱਗਦਾ ਨਹੀਂ ਕੋਈ ਬੰਦਾ ਕਵਰ ਕਰ ਸਕਦਾ. ਸਪੋਰਟ ਸਾਹਿਬ ਦਾ ਜਿਹੜਾ ਸਟੈਂਡ ਆ ਜੀ ਕਾਫੀ ਐਪਰੀਸ਼ੀਏਟ ਕੀਤਾ ਜਾ ਰਿਹਾ. ਉਹਦੇ ਨਾਲ ਦੀ ਨਾਲ ਜਿਹੜਾ ਹਾਊਸ ਦੇ ਵਿੱਚ ਵੀ ਅਸੀਂ ਬਰਾੜ ਸਾਹਿਬ ਜਿਹੜੇ ਮਨਿਸਟਰ ਆਫ ਗਵਰਨਮੈਂਟ ਐਂਡ ਕੰਜ਼ਿਊਮਰ ਸਰਵਿਸਿਜ਼ ਹੈਗੇ ਆ ਜੀ, ਉਹਨਾਂ ਨੇ ਵੀ ਕਹਿ ਦਿੱਤਾ ਵਾ ਕਿ ਅਸੀਂ ਇਹਦੇ ਉੱਪਰ ਕੋਈ ਪੈਨਲ ਡਿਸਕਸ਼ਨ ਜਾਂ ਪੈਨਲ ਬਿਠਾਵਾਂਗੇ ਜਿਹੜਾ ਪ੍ਰੋਪਰ ਇਹਦੀ ਇਨਕੁਆਇਰੀ ਕਰੂਗਾ ਕਿ ਕੀ ਇਹਦੇ ਵਿੱਚ ਹੋਇਆ ਵਾ. ਸੋ ਗਵਰਨਮੈਂਟ ਸਾਡੀ ਕਾਫੀ ਸਖ਼ਤ ਸਟੈਂਡ ਲੈਂਦੀ ਆ ਜਦੋਂ ਕੰਜ਼ਿਊਮਰ ਤੇ ਗੱਲ ਆਉਂਦੀ ਆ ਜੀ, ਕਿ ਜਿਹੜੀ ਉਹਨਾਂ ਦੀ ਪ੍ਰੋਟੈਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ. ਜੇ ਕੋਈ ਡਿਵੈਲਪਰ ਦੀ ਇੱਦਾਂ ਦੀ ਗੱਲ ਹੋਈ ਆ ਤੇ ਡਿਵੈਲਪਰ ਨੂੰ ਗਵਰਨਮੈਂਟ ਨਾਲ ਬੈਠ ਕੇ ਹੋਰ ਤਰੀਕੇ ਕਈ ਹੈਗੇ ਜੀ ਉਹਦੇ ਲੱਭ ਸਕਦੇ ਆਪਾਂ, ਲੇਕਿਨ ਕਸਟਮਰ ਤੇ ਬਰਡਨ ਜਿਹੜਾ ਜੀ ਉਹ ਨਹੀਂ ਪੈਣਾ ਚਾਹੀਦਾ.
ਬਿਲਕੁਲ, ਧੰਨਵਾਦ ਸੰਧੂ ਸਾਹਿਬ, ਤੁਸੀਂ ਥੋੜਾ ਜਿਹਾ ਵਕਤ ਕੱਢਿਆ, ਮਿਹਰਬਾਨੀ ਬਹੁਤ ਬਹੁਤ.
ਥੈਂਕ ਯੂ ਭਾਈ, ਬਹੁਤ
ਮਿਹਰਬਾਨੀ. ਦੋਸਤੋ, ਇਹ ਸਨ ਅਮਰਜੋਤ ਸੰਧੂ ਸਾਡੇ MPP ਬ੍ਰੈਂਪਟਨ ਤੋਂ. ਤੇ ਲਓ ਹੁਣ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਪਾਂ ਤੁਹਾਨੂੰ ਕਿਸਾਨੀ ਸੰਘਰਸ਼ ਦੀਆਂ ਕੁਝ ਗੱਲਾਂ ਨਾਲ ਜੋੜਦੇ ਹਾਂ, ਕਿਉਂਕਿ 1 ਸਾਲ ਹੋ ਗਿਆ ਤਕਰੀਬਨ. ਦੇਖਦੇ ਹਾਂ ਸ਼ੇਵਿੰਦਰ ਇਸ ਵਿਸ਼ੇ ਤੇ ਕੀ ਗੱਲ ਕਰਦੇ ਨੇ, ਪਰ ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ ਆਪਾਂ.
ਅੰਟੇਰੀਆ ਵਿੱਚ ਅਨੇਕ ਮਾਤਾ ਪਿਤਾ ਵਾਂਗ ਮੈਂ ਖੁਸ਼ ਹਾਂ ਕਿ ਬੱਚਿਆਂ ਨੇ ਮੁੜ ਕੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ, ਚਿੰਤਿਤ ਕਿ ਅੱਗੇ ਕੀ ਆਵੇਗਾ ਅਤੇ ਨਿਰਾਸ਼ ਕਿ ਡੱਗ ਫੋਰਡ ਨੇ ਸਾਡੇ ਸਕੂਲਾਂ ਵਿਚਲੀਆਂ ਸਮੱਸਿਆਵਾਂ ਨੂੰ ਠੀਕ ਨਹੀਂ ਕੀਤਾ, ਉਸ ਦੀਆਂ ਕਟੌਤੀਆਂ ਨੇ ਚੀਜ਼ਾਂ ਨੂੰ ਬਦਤਰ ਬਣਾ ਦਿੱਤਾ ਹੈ. ਐਂਡਰਿਆ ਹੋਰਵੈਸ ਅਤੇ NDP ਛੋਟੀਆਂ ਕਲਾਸਾਂ ਡਿਲੀਵਰ ਕਰਨਗੇ, ਵਧੇਰੇ ਅਧਿਆਪਕ ਅਤੇ ਸਿੱਖਿਆ ਕਰਮਚਾਰੀ, ਮਾਨਸਿਕ ਸਿਹਤ ਲਈ ਬਿਹਤਰ ਸਹਾਰੇ ਅਤੇ ਵੱਧ ਸੁਰੱਖਿਅਤ ਸਕੂਲ, ਕਿਉਂਕਿ ਇਹ ਸਭ ਉਹ ਹੈ ਜਿਸ ਦੇ ਸਾਡੇ ਬੱਚੇ ਹੱਕਦਾਰ ਹਨ. ਓਨਟੇਰੀਓ ਦੀ NDP ਵੱਲੋਂ ਸੁਨੇਹਾ.
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ. ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ TV ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ. ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ. ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ. 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ. 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ.
ਦੋਸਤੋ, ਇੱਕ ਵਾਰੀ ਫੇਰ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ. ਕਾਫੀ ਗੱਲਾਂ ਆਪਾਂ ਕਰ ਲਈਆਂ ਨੇ, ਠੀਕ ਹੈ ਇਹ ਮੁੱਦਾ ਪੰਜਾਬ ਦਾ, ਪਰ ਆਪਾਂ ਸਰੀਰਕ ਤੌਰ ਤੇ ਇੱਥੇ ਰਹਿ ਰਹੇ ਹਾਂ, ਪੰਜਾਬ ਦਾ ਨੀ ਭਾਰਤ ਦਾ ਨਾਲ ਕਹਿ ਲਈਏ ਜੀ, ਕਿਸਾਨਾਂ ਦਾ ਮੁੱਦਾ, ਅਸੀਂ ਸਰੀਰਕ ਤੌਰ ਤੇ ਇੱਥੇ ਰਹਿੰਦੇ ਹਾਂ ਪਰ ਮਾਨਸਿਕ ਤੌਰ ਦੇ ਉੱਤੇ ਅਸੀਂ ਉੱਥੇ ਵਿਚਰਦੇ ਹਾਂ। ਅਸੀਂ ਭਾਵੇਂ ਇੱਥੇ ਪਏ ਹੋਈਏ, ਸੁੱਤੇ ਹੋਈਏ, ਕਈ ਵਾਰ ਸੁਪਨਾ ਵੀ ਉੱਥੋਂ ਦਾ ਆ ਜਾਂਦਾ, ਜੇ ਅਸੀਂ ਕੰਮ ਕਰਦੇ ਹੋਈਏ ਯਾਦ ਆ ਜਾਂਦੀ ਹੈ, ਤੇ ਕਿਉਂਕਿ ਬਹੁਤੇ ਲੋਕ ਵੀ ਕਿਸਾਨੀ ਕਿੱਤੇ ਨਾਲ ਸੰਬੰਧਿਤ ਨੇ, ਇਸ ਕਰਕੇ ਉਹ ਮੁੱਦਾ ਸਾਡੀ ਜ਼ਿੰਦਗੀ ਚ ਕਾਫੀ ਅਹਿਮੀਅਤ ਰੱਖਦਾ। ਇਸ ਤੋਂ ਵੀ ਅੱਗੇ ਇਹ ਜਿਹੜਾ ਕਿਸਾਨੀ ਦਾ ਮੁੱਦਾ ਇਕੱਲੇ ਪੰਜਾਬ ਦਾ ਭਾਰਤ ਦਾ ਮੁੱਦਾ ਨਹੀਂ ਸੀ, ਆਪਾਂ ਵਾਰ ਵਾਰ ਗੱਲ ਕਰਦੇ ਹਾਂ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਸੀ ਜਿਹੜੀ, ਉਹ ਇਹ ਜਿਹੀਆਂ ਪਾਲਿਸੀਜ਼ ਲੈ ਕੇ ਆਈ ਸੀ 1990-91 ਦੇ ਵਿੱਚ, ਤੇ ਮਿਸਟਰ ਡੰਕਲ ਹੁੰਦੇ ਸੀ ਇੱਕ, ਉਹ ਇਹ ਪ੍ਰਪੋਜ਼ਲ ਲੈ ਕੇ ਆਏ ਸੀ ਜਿਹਨਾਂ ਨੂੰ ਡੰਕਲ ਪ੍ਰਪੋਜ਼ਲ ਦਾ ਨਾਂ ਦਿੱਤਾ ਗਿਆ ਸੀਗਾ। ਕਿਹਾ ਤਾਂ ਉਹਨਾਂ ਨੇ ਇਹ ਸੀ ਕਿ ਖੇਤੀ ਨੂੰ ਅਸੀਂ ਪ੍ਰੋਫਿਟੇਬਲ ਬਣਾਉਣਾ, ਪਰ ਗੱਲ ਫੇਰ ਇੱਥੇ ਉਹ ਆ ਗਈ, ਪ੍ਰੋਫਿਟ ਪ੍ਰੋਫਿਟੇਬਲ ਬਣਾਉਣਾ, ਪਰ ਅਸਲ ਦੇ ਵਿੱਚ ਨੀਅਤ ਇਹ ਸੀ ਵੀ ਉਹ ਪ੍ਰੋਫਿਟ ਦਾ ਵੱਡਾ ਹਿੱਸਾ ਜਿਹੜਾ ਮਲਟੀਨੈਸ਼ਨਲ ਕਾਰਪੋਰੇਸ਼ਨ ਦੇ ਕੋਲੇ ਜਾਵੇ, ਤੇ ਕਿਸਾਨ ਆ ਜਿਹੜਾ ਉਹਨੂੰ ਉਹਦੀ ਕਿਰਤ ਆ ਜਿਹੜੀ ਹੋਰ ਚੂਸੀ ਜਾਵੇ, ਉਹਦੀ ਜ਼ਮੀਨ ਦੇ ਵਿੱਚੋਂ ਕੱਢਿਆ ਜਾਵੇ ਉਹ ਕੁਝ ਜਿਹੜਾ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰੇ, ਤੇ ਪਰ ਮੁਨਾਫੇ ਦਾ ਹਿੱਸਾ ਕਿਸਾਨ ਤੱਕ ਨਾ ਪਹੁੰਚੇ। ਉਹਨਾਂ ਨੂੰ ਲੱਗਦਾ ਸੀ ਕਿ ਦੁਨੀਆਂ ਭਰ ਦੇ ਵਿੱਚ ਖਾਸ ਕਰਕੇ ਏਸ਼ੀਆ ਤੇ ਅਫਰੀਕਾ ਦੇ ਵਿੱਚ ਜਿਹੜੇ ਲੋਕ ਖੇਤੀ ਕਰਦੇ ਨੇ ਨਾ, ਉਸ ਖੇਤੀ ਨਾਲ ਉਹਨਾਂ ਦੀਆਂ ਲੋਕਲ ਲੋੜਾਂ ਤਾਂ ਪੂਰੀਆਂ ਹੁੰਦੀਆਂ ਹੀ ਨੇ, ਉਹਨਾਂ ਦੀ ਜ਼ਿੰਦਗੀ ਵੀ ਸੋਹਣੀ ਚੱਲੀ ਜਾਂਦੀ ਆ, ਤੇ ਉਹਨਾਂ ਦੇ ਮਨ ਦੇ ਵਿੱਚ ਇਹ ਆਉਂਦਾ ਸੀ ਵੀ ਅਸੀਂ ਮਲਟੀਨੈਸ਼ਨਲ ਕਾਰਪੋਰੇਸ਼ਨ, ਅਸੀਂ ਕਿਵੇਂ ਇਹਦੇ ਵਿੱਚ ਐਂਟਰ ਹੋ ਕੇ ਮਾਰਕੀਟ ਸ਼ੇਅਰ ਦੇ ਵਿੱਚ, ਮਾਰਕੀਟ ਸ਼ੇਅਰ ਅਸੀਂ ਆਪਦਾ ਵੱਡਾ ਬਣਾ ਕੇ ਤੇ ਕਿਵੇਂ ਅਸੀਂ ਮੁਨਾਫਾ ਕਮਾ ਸਕਦੇ ਹਾਂ। ਇਹ ਇਹਨਾਂ ਇਸ ਨੀਅਤ ਨੂੰ ਸਾਹਮਣੇ ਰੱਖ ਕੇ ਉਹ ਇਹ ਪਾਲਿਸੀਜ਼ ਲੈ ਕੇ ਆਏ ਸੀ, ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹਦਾ ਵਿਰੋਧ ਹੋਇਆ ਸੀ। ਮੈਨੂੰ ਪਤਾ ਅਸੀਂ ਵੀ ਉਦੋਂ ਬਹੁਤ ਵਿਰੋਧ ਕਰਦੇ ਸੀ, ਅਸੀਂ ਦਿੱਲੀ ਧਰਨੇ ਧੁਰਨੇ ਲਾਏ, ਤੇ ਜਦੋਂ ਅਸੀਂ ਗੱਲ ਕਰਦੇ ਸੀ ਵੀ ਡੰਕਲ ਪ੍ਰਪੋਜ਼ਲ ਮੁਰਦਾਬਾਦ, ਬਹੁਤ ਲੋਕ ਮਜ਼ਾਕ ਕਰਦੇ ਹੁੰਦੇ ਸੀ। ਬਹੁਤ ਬਹੁਤ ਵਾਰ ਨਾ ਜਦੋਂ ਅੰਧਾ ਧੁੰਦਾ ਪ੍ਰਾਈਵੇਟਾਈਜੇਸ਼ਨ ਹੁੰਦੀ ਸੀ, ਲੋਕ ਉਹਦੇ ਹੱਕ ਦੇ ਵਿੱਚ ਖੜਦੇ ਹੁੰਦੇ ਸੀ। ਪੰਜਾਬ ਦੇ ਵਿੱਚ, ਭਾਰਤ ਦੇ ਪੰਜਾਬ 'ਚ ਪੈਪਸੂ ਰੋਡਵੇਜ਼, ਪੰਜਾਬ ਰੋਡਵੇਜ਼, ਬਿਜਲੀ ਬੋਰਡ, ਇਹਦਾ ਨਿੱਜੀਕਰਨ ਕਰਤਾ, ਐਜੂਕੇਸ਼ਨ ਦਾ ਜਿਹੜਾ ਪ੍ਰਾਈਵੇਟਾਈਜੇਸ਼ਨ ਕਰਤੀ, ਲੋਕ ਬਹੁਤ ਖੁਸ਼ ਹੁੰਦੇ ਹੁੰਦੇ ਸੀ। ਈਵਨ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਹੁੰਦਿਆਂ ਵੀ ਜਦੋਂ ਅਸੀਂ ਇਹ ਗੱਲਾਂ ਕਰਦੇ ਸੀ ਨਾ ਕਿ ਜਿਹੜੀਆਂ ਇਹ ਜਿਹੜੇ ਸਮਝੌਤੇ ਕਰ ਰਹੇ ਨੇ ਬਿਜਲੀ ਸੰਬੰਧੀ, ਅਲਟੀਮੇਟਲੀ ਇਹ ਲੋਕਾਂ ਦਾ ਲੌਸ ਹੋਣਾ, ਹੁਣ ਲੋਕਾਂ ਨੂੰ ਸਮਝ ਹੋਣ ਲੱਗੀ ਹੈ, ਤੇ ਹੁਣ ਸਰਕਾਰਾਂ ਜਿਹੜੀਆਂ ਉਹ ਧਿਆਨ ਦੇਣ ਲੱਗੀਆਂ ਨੇ, ਪਤਾ ਨਹੀਂ ਲੋਕਾਂ ਦੇ ਪ੍ਰੈਸ਼ਰ ਕਰਕੇ ਦੇਣ ਲੱਗੀਆਂ, ਬਈ ਇਹ ਜਿਹੜੇ ਅਸਾਵੇਂ ਬਿਜਲੀ ਸਮਝੌਤੇ ਕੀਤੇ ਸੀ ਪੰਜਾਬ ਨਾਲ, ਉਹਦੇ ਵਿੱਚ ਪੰਜਾਬ ਦਾ ਲੌਸ ਸੀਗਾ। ਉਦੋਂ ਲੋਕ ਮਜ਼ਾਕ ਕਰਦੇ ਹੁੰਦੇ ਸੀਗੇ, ਹੁਣ ਹੁਣ ਕਿਉਂਕਿ ਕਈ ਸਾਲ ਕਈ ਦਹਾਕੇ ਕੰਮ ਕੀਤਾ ਕਿਸਾਨ ਜਥੇਬੰਦੀਆਂ ਨੇ, ਯੂਨੀਅਨਸ ਨੇ, ਜਾਂ ਹੋਰ ਲੋਕਾਂ ਨੇ, ਸਿਆਣੇ ਲੋਕਾਂ ਨੇ, ਬੁੱਧੀਜੀਵੀਆਂ ਨੇ, ਆਰਥਿਕ ਮਾਹਰ ਜਿਹੜੇ ਨੇ, ਉਹਨਾਂ ਨੇ ਕੰਮ ਕੀਤਾ ਤੇ ਕਿਸਾਨਾਂ ਨੇ ਸੰਘਰਸ਼ ਲੜਿਆ। ਹੁਣ ਲੋਕਾਂ ਨੂੰ ਆ ਕੇ ਸਮਝ ਲੱਗੀ ਹੈ ਕਿ ਹਾਂ ਵਾਕਿਆ ਹੀ ਇਹ ਪ੍ਰਪੋਜ਼ਲਸ ਨੇ ਜਾਂ ਅੰਧਾ ਧੁੰਦਾ ਪ੍ਰਾਈਵੇਟਾਈਜੇਸ਼ਨ ਜਿਹੜਾ ਕੀਤਾ ਜਾ ਰਿਹਾ ਇਹ ਇਹ ਗਲਤ ਆ। ਬਹੁਤ ਦੇਸ਼ਾਂ ਦੇ ਵਿੱਚ ਨਾ ਦੇਖੋ, ਕਈ ਵਾਰ ਇੱਥੇ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ, ਪਰ ਬਹੁਤ ਦੇਸ਼ਾਂ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਏਕੜ ਜਿਹੜਾ ਜੰਗਲ ਆ ਉਹ ਕੱਟਿਆ ਜਾ ਰਿਹਾ, ਜਿਹਦੇ ਨਾਲ ਅਲਟੀਮੇਟਲੀ ਸਾਡਾ ਵਾਤਾਵਰਣ ਪ੍ਰਭਾਵਿਤ ਹੁੰਦਾ। ਦੇਖੋ ਦੁਨੀਆ ਹੁਣ ਇੱਕ ਪਿੰਡ ਤਾਂ ਬਣ ਹੀ ਗਿਆ, ਗਲੋਬਲ ਵਿਲੇਜ ਦੀ ਗੱਲ ਕਰਦਾ, ਗਲੋਬਲ ਵਿਲੇਜ ਇਕੱਲਾ ਇਸ ਕਰਕੇ ਹੀ ਨਹੀਂ ਬਣਿਆ ਵੀ ਇਹਦੇ ਚੋਂ ਮਲਟੀਨੈਸ਼ਨਲ ਕੰਪਨੀਆਂ ਮੁਨਾਫਾ ਕਮਾਈ ਜਾਣ ਤੇ ਜਿੱਥੇ ਸਸਤੀ ਕਿਰਤ ਆ ਉਹ ਕਿਰਤ ਦੀ ਲੁੱਟ ਕਰੀ ਜਾਣ। ਗਲੋਬਲ ਵਿਲੇਜ ਇਸ ਕਰਕੇ ਵੀ ਹੋਣਾ ਚਾਹੀਦਾ ਨਾ, ਜੇ ਇੱਕ ਦੇਸ਼ ਦੇ ਵਿੱਚ ਜੰਗਲ ਕੱਟੇ ਜਾ ਰਹੇ ਤਾਂ ਉਹਦਾ ਇੰਪੈਕਟ ਦੂਜੇ ਦੇਸ਼ਾਂ ਤੇ ਮੌਸਮ ਦੇ ਤੌਰ ਤੇ ਕਿਵੇਂ ਪੈਂਦਾ। ਇਹ ਸਾਰੀਆਂ ਗੱਲਾਂ ਵਿਚਾਰਨ ਯੋਗ ਨੇ, ਪਰ ਹਾਲ ਦੀ ਘੜੀ ਆਪਾਂ ਸਿਰਫ ਕਿਸਾਨੀ ਸੰਘਰਸ਼ ਬਾਰੇ ਵੀ ਇੱਕ ਸਾਲ ਹੋਇਆ ਉਹਦੇ ਬਾਰੇ ਗੱਲ ਕਰਾਂਗੇ, ਤੇ ਨਾਲ ਇੱਕ ਬਹੁਤ ਸੋਚਣ ਵਾਲੀ ਸਟੇਟਮੈਂਟ ਆ ਜਿਹੜੀ, ਬਹੁਤ ਸੋਚਣ ਵਾਲੀ ਖਬਰ ਆ ਜਿਹੜੀ ਬੀਬੀਸੀ ਨੇ ਦਿੱਤੀ ਆ, ਉਹ ਵੀ ਇਹਦੇ ਨਾਲ ਹੀ ਜੁੜਦੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸ਼ਿਵਿੰਦਰ ਉਹ ਵੀ ਸਾਂਝੀ ਕਰਨਗੇ, ਮੇਰਾ ਖਿਆਲ ਸ਼ਿਵਿੰਦਰ ਆ ਹੀ ਜਾਣਗੇ। ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਰੰਜਿਤ, ਮਿਹਰਬਾਨੀ ਜੀ।
ਬੀਬੀਸੀ ਦੀ ਇੱਕ ਖਬਰ ਆਈ ਹੈ, ਉਹ ਸਾਡੇ ਮੇਰਾ ਸਰੋਤਿਆਂ ਲਈ ਵੀ ਬੜੀ ਕੰਮ ਦੀ ਖਬਰ ਆ, ਜਿਹੜੇ ਸੋਸ਼ਲ ਮੀਡੀਆ ਵਰਤਦੇ ਨੇ ਜਾਂ ਜਿਹੜੇ ਰੇਡੀਓ ਡਿਸਕਸ਼ਨ, ਟੀਵੀ ਡਿਸਕਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ, ਉਹਨਾਂ ਦੇ ਸੁਣਨ ਵਾਲੀ ਆ, ਜ਼ਰਾ ਸਾਂਝੀ ਕਰਿਓ। ਉਹ
ਬੀਬੀਸੀ ਨੇ ਕੱਲ ਇੱਕ ਖੁਲਾਸਾ ਕੀਤਾ ਆਪਣੇ ਬੁਲੇਟਿਨ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਇੱਕ ਆਪਣੀ ਸੱਚ ਸਟੋਰੀ ਕੱਢੀ ਹੈ। ਉਹ ਕੀ ਹੈ ਕਿ ਉਹਨਾਂ ਦਾ ਕਹਿਣਾ ਹੈਗਾ ਕਿ ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਫੇਕ ਆਈਡੀਆਂ ਨੇ ਜੋ ਸਿੱਖ ਨਾਵਾਂ ਦੇ ਤਹਿਤ ਆਈਆਂ ਨੇ ਸਾਹਮਣੇ। ਮਤਲਬ ਕੀ ਕਿ ਇਹ ਸਾਹਮਣੇ ਇਸ ਤਰ੍ਹਾਂ ਆਈਆਂ ਨੇ ਜਿਵੇਂ ਇਹ ਆਈ ਡੀ ਨੂੰ ਚਲਾਉਣ ਵਾਲੇ ਕੋਈ ਸਿੱਖ ਸ਼ਖਸੀਅਤਾਂ ਹੋਣ ਜਾਂ ਸਿੱਖ ਮਤਲਬ ਸਿੱਖ ਚਿਹਰੇ ਹੋਣ ਪਰ ਉਹ ਉਹਨਾਂ ਦਾ ਅਸਲ ਵਿੱਚ ਹੋਣ ਦੀ ਕੋਈ ਨਹੀਂ ਹੈਗੀ। ਉਹ ਮਤਲਬ ਉਹ ਫੇਕ ਆਈਡੀਆਂ ਨੇ ਜਿਹਨਾਂ ਨੂੰ ਸੱਚੀ ਮੁੱਚੀ ਦਾ ਜਿਹੜੇ ਨਾਂ ਦੇ ਉੱਤੇ ਚੱਲਦੀ ਆ ਉਹ ਆਈਡੀ, ਉਹਦਾ ਕੋਈ ਉਹ ਬੰਦਾ ਖੁਦ ਉਹਦੀ ਕੋਈ ਅਸਤਿਤਵ ਜਾਂ ਹੋਂਦ ਨਹੀਂ ਹੈਗੀ ਇਸ ਦੁਨੀਆਂ ਦੇ ਵਿੱਚ। ਉਹ ਸਗੋਂ ਫਰਜ਼ੀ ਆਈਡੀਆਂ ਨੇ। ਉਹ ਆਈਡੀ ਦੇ ਤਹਿਤ ਹੁੰਦਾ ਕੀ ਹੈ ਕਿ ਕੋਈ ਵੀ ਹੋ ਸਕਦੇ ਨੇ, ਮਤਲਬ ਸਿੱਖ ਵੀ ਹੋ ਸਕਦੇ, ਨੌਨ ਸਿੱਖ ਵੀ, ਉਹਨੂੰ ਚਲਾਉਂਦੇ ਨੇ ਅਤੇ ਉਹਨੂੰ ਵਰਤਿਆ ਜਾਂਦਾ ਕਿਸਾਨ ਅੰਦੋਲਨ ਦੇ ਲਈ। ਦੇਖਣ ਨੂੰ ਉਹ ਸਿੱਖ ਲੱਗਦੇ ਨੇ, ਉਹ ਕਹਿੰਦੇ ਕਿ ਜਾਂ ਤਾਂ ਕਿਸੇ ਪੰਜਾਬੀ ਸਿੰਗਰ ਦੇ ਨਾਂ ਥੱਲੇ ਜਾਂ ਕਿਸੇ ਪੰਜਾਬੀ ਹੀਰੋ ਦੇ ਨਾਂ ਥੱਲੇ ਜਾਂ ਕਿਸੇ ਸੰਤ ਮਹਾਤਮਾ ਦੇ ਨਾਂ ਥੱਲੇ, ਜਿਹੜੀ ਸਤਿਕਾਰਕ ਸ਼ਖਸੀਅਤ ਜਿਹੜੀ ਸਮਾਜ 'ਚ ਮੰਨੀ ਜਾਂਦੀ ਹੋਵੇ ਸਿੱਖ ਭਾਈਚਾਰੇ ਦੇ ਵਿੱਚ, ਉਹਨਾਂ ਦੇ ਨਾਂ ਥੱਲੇ ਆਈਡੀਆਂ ਬਣਦੀਆਂ ਨੇ। ਉਹਦਾ ਜਿਹੜਾ ਕੂੜ ਪ੍ਰਚਾਰ ਹੁੰਦਾ ਸਿੱਖ ਬਣ ਕੇ, ਜਿਹੜੇ ਕਿਵੇਂ ਲੋਕਾਂ ਦੇ ਖਿਲਾਫ਼ ਇਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਰ੍ਹਾਂ ਦਾ ਅਭਿਆਨ ਕਰਦੇ ਨੇ। ਇਹ ਜਿਹੜੀ ਸਟੋਰੀ ਹੈ ਸ਼ਰੂਤੀ ਮੈਨਨ ਅਤੇ ਇੱਕ ਫਲੋਰਾ ਜਿਹੜਾ ਹੈਗਾ ਕਮਾਈਕਲ ਨੇ ਕੀਤੀ ਹੈ, ਜਿਹੜੇ ਕਿ BBC ਦੇ ਦੋਵੇਂ ਰਿਪੋਰਟਰ ਹੈਗੇ ਨੇ। ਸੋ ਉਹਨਾਂ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਟਵਿੱਟਰ ਖਾਤੇ, ਬਹੁਤ ਸਾਰੇ ਫੇਸਬੁੱਕ ਖਾਤੇ, ਇੰਸਟਾਗ੍ਰਾਮ ਖਾਤਿਆਂ ਨੂੰ ਖੰਗੋਲਿਆ ਹੈਗਾ। ਇਹਦੇ ਤੋਂ ਪਤਾ ਲੱਗਦਾ ਹੈਗਾ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਸਿੱਖਾਂ ਦੀ ਆਜ਼ਾਦੀ, ਮਨੁੱਖੀ ਅਧਿਕਾਰ ਅਤੇ ਹੋਰ ਜਿਹੜੇ ਅਹਿਮ ਮੁੱਦੇ ਆ ਦੇ ਜਿਹੜੇ ਵਿਸ਼ੇ ਆ ਉਹਨਾਂ ਨੂੰ ਨਜ਼ਰੀਆ ਜਿਹੜਾ ਬਦਲਣਾ ਚਾਹੁੰਦੇ ਨੇ ਆਪਣੇ ਢੰਗ ਨਾਲ ਤੜਕਾ ਲਾ ਕੇ। ਕਿਸਾਨ ਅੰਦੋਲਨ ਦੇ ਵਿੱਚ ਉਹ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ। ਦੇਖਣ ਨੂੰ ਤਾਂ ਬਹੁਤੇ ਬੰਦੇ ਐਂ ਲੱਗਦੇ ਨੇ ਕਿ ਜਿਵੇਂ ਉਹ ਸਿੱਖ ਚਿਹਰੇ ਨੇ, ਪਰ ਉਹ ਦਲੀਲਾਂ ਦਾ ਕੰਮ ਇਸ ਤਰ੍ਹਾਂ ਦਾ ਕਰ ਰਹੇ ਨੇ ਜਾਂ ਨਫ਼ਰਤੀ ਪ੍ਰਚਾਰ ਇਸ ਤਰ੍ਹਾਂ ਦਾ ਕਰ ਰਹੇ ਨੇ ਜਿਹੜੇ ਕਿ ਭਾਰਤ ਦੀ ਸਰਕਾਰ ਨੂੰ ਫਿੱਟ ਪੈਂਦਾ ਹੈਗਾ, ਜਾਂ ਫਿਰ ਉਹ ਸਿੱਖ ਚਿਹਰੇ ਬਣ ਕੇ, ਰੈਡੀਕਲ ਸਿੱਖ ਚਿਹਰੇ ਬਣ ਕੇ ਵੀ ਦੇਖਣ ਨੂੰ ਤਾਂ ਲੱਗਦੇ ਨੇ ਖਾਲਿਸਤਾਨੀ, ਪਰ ਉਹ ਕੰਮ ਜਿਹੜਾ ਹੈਗਾ ਕਰਦੇ ਹੈਗੇ ਨੇ BJP ਸਰਕਾਰ ਦਾ ਜਿਹੜਾ ਪਾਣੀ ਭਰਨ ਦਾ। ਉਹ ਸਾਰੀਆਂ ਇੱਕ ਫੇਕ ਆਈਡੀਆਂ ਨੇ। ਹੁਣ ਚੰਦੀ ਤੇ ਇਹ ਗੱਲਾਂ ਤੁਹਾਨੂੰ ਯਾਦ ਹੋਣਾ ਵੀ ਮੈਂ ਇਸ ਮੰਚ ਉੱਤੋਂ ਕੋਈ ਅੱਜ ਦਾ ਨਹੀਂ ਕਹਿ ਰਿਹਾ ਸੀ, ਕਾਫੀ ਸਮੇਂ ਦਾ ਕਹਿ ਰਿਹਾ ਸੀ। ਇਹ ਤਾਂ ਉਹ ਆਈਡੀਆਂ ਨੇ ਜਿਹੜੀਆਂ ਆਈਡੀਆਂ ਮਤਲਬ ਨਾ ਫੇਕ ਹੈਗੀਆਂ ਨੇ, ਲੇਕਿਨ ਇੱਥੇ ਬਹੁਤ ਸਾਰੇ ਉਹ ਬੰਦੇ ਨੇ ਜਿਹੜੇ ਉਹਨਾਂ ਫੇਕ ਆਈਡੀਆਂ ਨੂੰ ਫੋਲੋ ਕਰਦੇ ਨੇ, ਜਿਹੜੇ ਕਿ ਸੱਚੀ ਮੁੱਚੀ ਦੀ ਆਈਡੀਆਂ ਵਾਲੇ ਵੀ ਜਿਹੜੇ ਉਹੀ ਕੰਮ ਕਰ ਰਹੇ ਹੈਗੇ ਨੇ ਜੋ ਕਿ BJP ਨੂੰ ਫਿੱਟ ਬਹਿੰਦਾ। ਫਿਰ ਇਹਦੇ ਕਨੈਕਸ਼ਨ ਕਈ ਵਾਰ ਬਾਹਰ ਵੀ ਜੁੜੇ ਹੋਏ ਹੈਗੇ ਨੇ। ਉੱਥੇ ਪਿੱਛੇ ਜਿਹੇ ਅਮਰੀਕੀ ਲੇਖਕ ਤੇ ਪੱਤਰਕਾਰ ਹੈਗਾ ਵਾ ਪੀਟਰ ਫਰੈਡਰਿਕ, ਉਹਦੀ ਕਿਤਾਬ ਹੈ ਸਿੱਖ ਫੋਰ ਸਿੱਖ ਕੌਕਸ ਨਾਂ ਦੀ ਕਿਤਾਬ ਸੀਗੀ, ਉਹਦੇ ਵਿੱਚ ਉਹਨੇ ਖੁਲਾਸਾ ਕੀਤਾ ਕਿ ਖਾਸ ਕਰ ਉਹਨੇ ਅਮਰੀਕਾ ਦੀਆਂ ਕੁਛ ਸੰਸਥਾਵਾਂ ਦਾ ਜ਼ਿਕਰ ਕੀਤਾ ਜਿਹੜੀਆਂ ਦੇਖਣ ਨੂੰ ਤਾਂ ਮਤਲਬ ਰੈਡੀਕਲ ਸਿੱਖ ਲੱਗਦੀਆਂ ਨੇ, ਪਰ ਉਹਨਾਂ ਨੂੰ ਆਨ ਜਾਂ ਆਫ ਕਰਨ ਦਾ ਕੰਮ ਭਾਰਤੀ ਸਟੇਟ ਕਰਦੀ ਹੈਗੀ ਆ। ਸੋ ਇੱਕ ਉਹ ਕਿਤਾਬ ਤੇ ਦੂਜਾ ਜਿਹੜਾ BBC ਦਾ ਖੁਲਾਸਾ ਬਹੁਤ ਆਪਸ ਵਿੱਚ ਮਿਲਦੇ ਨੇ ਜੀ।
ਬਿਲਕੁਲ ਜੀ ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪ੍ਰਾਈਮ ਡਕਟ ਕਲੀਨਿੰਗ ਵਾਲੇ ਸਪਾਂਸਰ ਕਰ ਰਹੇ ਨੇ। ਨੰਬਰ 416-473-0336 ਹੈ। ਘਰਾਂ ਦੇ ਡਕਟ ਦੀ ਕਲੀਨਿੰਗ ਕਰਾਉਣੀ ਹੈ ਤੇ ਇੱਕ ਵਾਰੀ ਇਹਨਾਂ ਨੂੰ ਕਾਲ ਕਰੋ ਜੀ। ਇੱਕ ਵਾਰੀ ਇਹਨਾਂ ਤੋਂ ਕੰਮ ਆ ਜਿਹੜਾ ਡਕਟ ਦਾ ਕਰਵਾ ਕੇ ਦੇਖੋ, ਮੋਲਡ, ਫੰਗਸ, ਧੂੜ, ਮਿੱਟੀ, ਜੋ ਕੁਝ ਵੀ ਡਕਟ ਦੇ ਵਿੱਚ ਹੁੰਦਾ ਕਈ ਵਾਰੀ ਉਹ ਸਾਰਾ ਹੀ ਵੀ ਸਾਡੇ ਅੰਦਰ ਚਲਾ ਜਾਂਦਾ, ਸਕਿਨ ਐਲਰਜੀ ਕਰਦਾ, ਬ੍ਰੋਂਕਾਈਟਸ, ਸਾਨੂੰ ਜਿਹੜੀਆਂ ਇਹ ਸਾਹ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਉਹਦੇ ਕਰਕੇ ਵੀ ਕਈ ਵਾਰੀ ਕਾਰਨ ਇਹ ਹੋ ਸਕਦਾ। ਡਕਟਸ ਜਿਹੜੀਆਂ ਕਲੀਨ ਰੱਖੀਆਂ ਜਾਣੀਆਂ ਚਾਹੀਦੀਆਂ ਜੀ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ, ਖਾਸ ਕਰਕੇ ਕਿਉਂਕਿ ਅਸੀਂ ਸਰਦੀਆਂ ਤਕਰੀਬਨ ਬੰਦ ਹੀ ਰੱਖਣਾ ਹੁੰਦਾ ਘਰ, ਗਰਮੀਆਂ ਤਾਂ ਮਾੜਾ ਮੋਟਾ ਕੋਈ ਨਾ ਕੋਈ ਖੋਲ ਲੈਂਦੇ ਹਾਂ, ਵੈਸੇ ਤਾਂ ਗਰਮੀਆਂ 'ਚ ਵੀ ਬੰਦ ਹੀ ਹੁੰਦਾ, ਏਸੀ ਚੱਲਦਾ ਹੁੰਦਾ। 416-473-0336 ਪ੍ਰਾਈਮ ਡਕਟ ਕਲੀਨਿੰਗ ਵਾਲਿਆਂ ਦਾ ਨੰਬਰ ਹੈ, ਤਾਲਮੇਲ ਕਰ ਲਿਓ। GTA ਪੈਸਟ ਕੰਟਰੋਲ ਵਾਲਿਆਂ ਦਾ ਨੰਬਰ ਵੀ ਨੋਟ ਕਰ ਲਓ, 647-456-2727, 647-456-2727। ਪੈਸਟ ਜਿਹੜੇ ਘਰ ਦੇ ਵਿੱਚ ਆਪਣੇ ਆ ਜਾਂਦੇ ਨੇ, ਕੀੜੇ ਮਕੌੜੇ, ਕੋਕਰੋਚ, ਮੱਕੜੀਆਂ ਵਗੈਰਾ, ਜਾਂ ਕਈ ਵਾਰੀ ਬੈੱਡ ਬੱਗਸ ਆ ਜਾਂਦੇ ਨੇ, ਫਿਰ ਤੁਸੀਂ ਇਹਨਾਂ ਨੂੰ ਇਹ ਕੰਮ ਦੇ ਦਿਓ ਜੀ। ਬਾਹਰ ਕੱਢਣ ਦਾ ਠੇਕਾ ਜਿਹੜਾ ਪੈਸਟ ਦਾ, ਕੀੜੇ ਮਕੌੜੇ, ਬੈੱਡ ਬੱਗਸ, ਦੇ GTA ਪੈਸਟ ਕੰਟਰੋਲ ਵਾਲੇ ਨੂੰ ਦੇ ਦਿਓ ਤੇ ਇਹ ਤੁਹਾਨੂੰ ਢੰਗ ਤਰੀਕੇ ਵੀ ਦੱਸ ਜਾਣਗੇ। ਇੱਕ ਵਾਰੀ ਤਾਂ ਬਾਹਰ ਕੱਢ ਜਾਣਗੇ, ਬਾਅਦ 'ਚ ਢੰਗ ਤਰੀਕੇ ਦੱਸਣਗੇ ਵੀ ਇਹ ਦੁਬਾਰਾ ਵਾਪਸ ਘਰਾਂ ਦੇ ਵਿੱਚ ਨਾ ਆ ਸਕਣ। GTA ਪੈਸਟ ਕੰਟਰੋਲ ਦਾ ਨੰਬਰ 647-456-2727 ਹੈ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ। ਇੰਸ਼ੋਰੈਂਸ ਕਰਵਾਉਣੀ ਹੈ, ਫੰਡਸ ਕਿਤੇ ਇਨਵੈਸਟ ਕਰਨੇ ਨੇ, ਰਿਟਾਇਰਮੈਂਟ ਪਲਾਨ ਲੈਣੀਆਂ, ਬੱਚਿਆਂ ਲਈ ਐਜੂਕੇਸ਼ਨ ਸੇਵਿੰਗ ਪਲਾਨ ਲੈਣੀਆਂ ਨੇ, 416-917-1456 ਰਾਜਪਾਲ ਬਰਾੜ ਦਾ ਨੰਬਰ ਆ। ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, ਬਹੁਤ ਸੋਹਣੀਆਂ ਕਿਚਨ, ਤੁਸੀਂ 4 ਸਾਲ ਪੁਰਾਣੀ, 5 ਸਾਲ ਪੁਰਾਣੀ ਕਿਚਨ ਦੇਖ ਲਓ, ਐਂ ਲੱਗਦਾ ਜਿਵੇਂ 2-3 ਮਹੀਨੇ ਪਹਿਲਾਂ ਬਣਾਈ ਹੁੰਦੀ ਹੈ। ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਖਾਸ ਇਹਨਾਂ ਨੂੰ ਮਹਾਰਤ ਆ, ਸਪੈਸ਼ਲ ਡਿਜ਼ਾਈਨਰ ਰੱਖੇ ਹੋਏ ਨੇ। 905-673-2872 ਇਹਨਾਂ ਦਾ ਨੰਬਰ ਆ। ਕਈ ਵਾਰੀ ਘਰ ਨਵਾਂ ਲਿਆ ਹੁੰਦਾ ਤੇ ਅਸੀਂ ਬਿਲਡਰ ਕੋਲੇ ਜਾਂਦੇ ਹਾਂ ਤੇ ਅਪਗ੍ਰੇਡ ਲੈਣ ਲਈ, ਕਿਚਨ ਦੇ ਅਪਗ੍ਰੇਡ ਮਹਿੰਗੇ ਬਹੁਤ ਪੈਂਦੇ ਨੇ। ਔਰਾ ਕਿਚਨ ਵਾਲੇ ਕਹਿੰਦੇ ਜੀ ਬੇਸਿਕ ਕਿਚਨ ਲੈ ਲਓ ਬਿਲਡਰ ਤੋਂ, ਜਦੋਂ ਕਲੋਜ਼ਿੰਗ ਹੋ ਜਾਏ ਸਾਨੂੰ ਥੋੜ੍ਹਾ ਜਿਹਾ, ਬਸ 1.5 ਕੁ ਵੀਕ ਦਾ ਟਾਈਮ ਦੇ ਦਿਓ, ਬਹੁਤ ਸੋਹਣੀ ਕਿਚਨ ਅਸੀਂ ਬਣਾ ਦਾਂਗੇ। 905-673-2872 ਔਰਾ ਕਿਚਨ ਦਾ ਨੰਬਰ ਆ। ਏਸ਼ੀਅਨ ਫੂਡ ਸੈਂਟਰ ਦੀਆਂ ਕਾਫੀ ਸਾਰੀਆਂ ਲੋਕੇਸ਼ਨਸ ਨੇ ਦੋਸਤੋ, ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ ਮੈਨੂੰ ਪਤਾ ਹੈ ਕਿ 1.5-2 ਕਿਲੋਮੀਟਰ ਦੇ ਘੇਰੇ ਚ ਏਸ਼ੀਅਨ ਫੂਡ ਦੀ ਲੋਕੇਸ਼ਨ ਕੋਈ ਨਾ ਕੋਈ ਹੋਊਗੀ। ਵਧੀਆ ਤੁਸੀਂ ਗਰੋਸਰੀਜ਼, ਤਾਜ਼ੀਆਂ ਗਰੋਸਰੀਜ਼ ਲੈਣੀਆਂ ਨੇ, ਘਰੇ ਵਰਤਣ ਦਾ ਸਮਾਨ ਲੈਣਾ, ਏਸ਼ੀਅਨ ਫੂਡ ਸੈਂਟਰ ਤੇ ਹੀ ਜਾਣਾ ਦੋਸਤੋ। ਤੁਸੀਂ ਹਾਈਵੇ 27 ਤੇ ਐਲਬੀਅਨ ਦੇ ਨੁੱਕਰ ਤੇ ਬਿਗ ਬੋਸ ਫਰਨੀਚਰ ਵਾਲੇ ਨੇ, ਬਹੁਤ ਵੱਡਾ ਇਹਨਾਂ ਦਾ ਉੱਥੇ ਸ਼ੋਰੂਮ ਆ, ਆਪਣਾ ਮੈਨੂਫੈਕਚਰਿੰਗ ਯੂਨਿਟ ਵੀ ਹੈਗਾ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ, ਤੇ ਤੁਸੀਂ ਵਧੀਆ ਫਰਨੀਚਰ ਦੀ ਭਾਲ ਦੇ ਵਿੱਚੋਂ ਇੱਕ ਚੱਕਰ ਬਿਗ ਬੋਸ ਫਰਨੀਚਰ ਤੇ ਜ਼ਰੂਰ ਲਾ ਕੇ ਆਓ। ਤੇ ਮੋਰਗੇਜ ਕਰਾਉਣੀ ਹੈ ਫਿਰ ਜੈਸ ਪੁੱਲਰ ਦਾ ਨਾਂ ਯਾਦ ਰੱਖਿਓ, 416-732-2611 ਜੈਸ ਪੁੱਲਰ ਦਾ ਨੰਬਰ ਹੈਗਾ, 416-732-2611। ਛੋਟੀ ਹੈ ਮੋਰਗੇਜ, ਵੱਡੀ ਮੋਰਗੇਜ ਆ, ਕ੍ਰੈਡਿਟ ਕੋਈ ਪ੍ਰੋਬਲਮ ਆਈ ਹੋਈ ਹੈ, ਬਸ ਤੁਸੀਂ ਜੈਸ ਪੁੱਲਰ ਨੂੰ ਕਾਲ ਕਰ ਲਓ, 416-732-2611। ਮੋਰਗੇਜ ਰਿਨਿਊਅਲ ਆਈ ਹੋਈ ਫਿਰ ਤਾਂ ਹੁਣੇ ਕਾਲ ਕਰੋ, ਤੁਹਾਨੂੰ ਵਧੀਆ ਕੋਟੇਸ਼ਨ ਇਹ ਲੈ ਕੇ ਦੇਣਗੇ, ਜਿੱਥੇ ਇੰਟਰਸਟ ਰੇਟ ਤੁਹਾਡਾ ਆਲਰੇਡੀ ਚੱਲ ਰਿਹਾ ਇੰਟਰਸਟ ਰੇਟ ਨਾਲੋਂ ਘੱਟ ਹੋਊਗਾ। 416-732-2611 ਇਹਨਾਂ ਦਾ ਨੰਬਰ ਆ। ਗੱਲਬਾਤ ਚੱਲ ਰਹੀ ਹੈ ਜੀ, ਬੀਬੀਸੀ ਨੇ ਖਬਰ ਦਿੱਤੀ ਸੀਗੀ ਕਿ ਜਾਲੀ ਆਈਡੀਜ਼ ਨੇ, ਸ਼ਿਵਿੰਦਰ ਜੀ ਆਈਡੀਜ਼ ਤਾਂ ਉਹ ਜਾਲੀ ਨੇ ਭੰਨ ਲਿਆ, ਪਰ ਜਿਹੜੇ ਉਹ ਆਈਡੀਜ਼ ਦੇ ਮਗਰ ਲੱਗਣ ਵਾਲੇ ਨੇ, ਧੂਤੇ ਕਹਿ ਲਓ ਉਹਨਾਂ ਨੂੰ, ਜਾਂ ਕਹਿ ਲਓ ਲਾਈ ਲੱਗ, ਜਾਂ ਕਹਿ ਲਓ ਜਿਹਨਾਂ ਦਾ ਆਪਦਾ ਦਿਮਾਗ ਨੀ, ਉਹ ਉਹਨਾਂ ਦੇ ਮਗਰ ਲੱਗ ਕੇ ਉਹ ਸਟੇਟਮੈਂਟ ਲਿਖਦੇ ਨੇ, ਇਹ ਜਿਹਨਾਂ ਚੋਂ ਕਾਫੀ ਗਿਣਤੀ ਇੱਥੇ ਵਿਦੇਸ਼ਾਂ ਚ ਵੀ ਬੈਠੀ ਆ, ਉਹਨਾਂ ਦੇ ਮਗਰ ਲੱਗ ਕੇ, ਜਾਲੀ ਆਈਡੀਆਂ ਦੇ ਮਗਰ ਲੱਗ ਕੇ ਇਹ ਫਿਰ ਦੂਜੇ ਬੰਦਿਆਂ ਦੀ ਬੇਇੱਜ਼ਤੀ ਕਰਦੇ ਨੇ, ਧਮਕੀਆਂ ਦਿੰਦੇ ਨੇ। ਸ਼ਿਵਿੰਦਰ ਜੀ, ਮੈਂ ਅੱਜ ਆਪਣੇ ਸਰੋਤਿਆਂ ਨਾਲ ਪਹਿਲੀ ਵਾਰੀ ਗੱਲ ਸਾਂਝੀ ਕਰਨ ਲੱਗਿਆ, ਮੇਰੇ ਕੋਲੇ ਬਹੁਤ ਸਾਰੀਆਂ ਧਮਕੀਆਂ ਫੇਸਬੁੱਕ ਤੇ ਆਈਆਂ ਹੋਈਆਂ ਤੇ ਆਡੀਓਜ਼ ਮੇਰੇ ਕੋਲੇ ਨੋਟ ਕੀਤੀਆਂ ਪਈਆਂ ਨੇ ਇਹਨਾਂ ਲੋਕਾਂ ਦੀਆਂ, ਜਿਹੜੇ ਇਹਨਾਂ ਜਾਲੀ ਆਈਡੀਜ਼ ਵਾਲੇ ਲੋਕਾਂ ਦੇ ਮਗਰ ਲੱਗ ਕੇ ਜਦੋਂ ਅਸੀਂ ਡਿਸਕਸ਼ਨ ਕਰਦੇ ਹਾਂ ਰੇਡੀਓ ਤੇ, ਡਿਸਕਸ਼ਨ ਦੇ ਵਿੱਚ ਹਿੱਸਾ ਲੈਣ ਦੀ ਇਹਨਾਂ ਦੀ ਹਿੰਮਤ ਨਹੀਂ ਹੁੰਦੀ, ਜਾਲੀ ਆਈਡੀਆਂ ਦੇ ਮਗਰ ਲੱਗ ਕੇ ਉੱਥੇ ਜਾ ਕੇ ਪੁੱਠੇ ਸਿੱਧੇ ਕਮੈਂਟ ਕਰਦੇ ਨੇ, ਉੱਥੇ ਸਾਡੇ ਫੋਨ ਨੰਬਰ ਹੁੰਦੇ ਆ ਮੀਡੀਆ ਵਾਲਿਆਂ ਦੇ, ਮੈਨੂੰ ਦੂਜੇ ਮੀਡੀਆ ਵਾਲਿਆਂ ਦੀ ਕੋਈ ਮਤਲਬ, ਮੈਨੂੰ ਉਹਨਾਂ ਬਾਰੇ ਕੋਈ ਵੀ ਨਹੀਂ ਮੈਂ ਕਹਿ ਸਕਦਾ, ਮੈਂ ਆਪਣੇ ਆਪ ਬਾਰੇ ਕਹਿ ਸਕਦਾ, ਇੱਥੇ ਆ ਕੇ ਫੋਨ ਤੇ ਰਾਤ ਨੂੰ 2 ਵਜੇ 3 ਵਜੇ 11 ਵਜੇ ਫੋਨ ਤੇ ਫੋਨ ਕਰਦੇ ਨੇ, ਧਮਕੀਆਂ ਦਿੰਦੇ ਨੇ, ਇਹ ਸਮਝਦੇ ਨੇ ਪਤਾ ਨੀ ਵੀ ਧਮਕੀਆਂ ਤੋਂ ਇੱਕ ਜਰਨਲਿਸਟ ਜਿਹੜਾ ਉਹ ਡਰ ਜੂਗਾ। ਹੁਣ ਮੈਨੂੰ ਲੱਗਦਾ ਵੀ ਇਹਨਾਂ ਨੂੰ ਆਪਣੀ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਤੁਸੀਂ ਮਗਰ ਕਿਹਨਾਂ ਦੇ ਲੱਗ ਰਹੇ ਹੋ। ਜਦੋਂ ਇਹਨਾਂ ਨਾਲ ਸ਼ਿਵਿੰਦਰ ਜੀ ਗੱਲ ਕਰੀਏ ਨਾ, ਜਦੋਂ ਕੋਈ ਗੁਰਬਾਣੀ ਦੀ ਗੱਲ ਕਰਦੇ ਹਾਂ, ਗੁਰਬਾਣੀ 99% ਲੋਕਾਂ ਨੇ ਇਹਨਾਂ ਨੇ ਪੜ੍ਹੀ ਨੀ, ਫਿਰ ਇਹ ਕਹਿੰਦੇ ਜੀ ਜੇ ਕਿਤੇ ਸਾਥੋਂ ਨਾ ਉਚਾਰਨ ਵੀ ਗਲਤ ਹੋ ਜਾਏ ਕਿਤੇ, ਮਾਫ਼ੀ ਵੀ ਮੰਗ ਲਈ ਦੀ ਆ, ਫਿਰ ਇਹ ਆਪਣੇ ਆਪ ਨੂੰ ਵੱਡੇ ਸਿੱਖ ਹੋਣ ਦੀ ਮਤਲਬ ਉਹ ਦਾਅਵਾ ਕਰਦੇ ਨੇ, ਅਸਲੀ ਫਿਰ ਵੀ ਨੀ ਇਹ ਪਤਾ ਨੀ ਕਿਸੇ ਦਾ ਫੋਨ ਲੈ ਕੇ ਬੋਲਦੇ ਨੇ, ਮੇਰੇ ਕੋਲ ਰਿਕਾਰਡ ਕੀਤੀਆਂ ਹੋਈਆਂ, ਈਵਨ ਟੈਕਸਟ ਆਏ ਹੋਏ ਨੇ, ਤੁਸੀਂ ਯਕੀਨ ਕਰ ਸਕਦੇ ਹੋ ਇਸ ਦੇਸ਼ ਦੇ ਵਿੱਚ। ਸਾਡੇ ਹੋਰ ਵੀ ਫੇਸਬੁੱਕ ਦੇ ਬਹੁਤ ਸਾਰੇ ਦੋਸਤ ਨੇ, ਉਹਨਾਂ ਨਾਲ ਵੀ ਇਹੋ ਜਿਹਾ ਕੁਝ ਹੁੰਦਾ, ਮਤਲਬ ਅੱਜ ਕੱਲ ਦੇ ਸਮੇਂ ਦੇ ਵਿੱਚ 21ਵੀਂ ਸਦੀ ਦੇ ਸਮੇਂ ਦੇ ਵਿੱਚ ਇਹ ਸੋਚਦੇ ਨੇ ਵੀ ਪਤਾ ਨੀ 12ਵੀਂ ਸਦੀ ਦਾ ਮੁਹੰਮਦ ਤੁਗਲਕ ਦਾ ਜਿਹੜਾ ਜ਼ਮਾਨਾ ਚੱਲ ਰਿਹਾ, ਜਾਂ ਕੋਈ ਮਤਲਬ ਹੋਰ ਇਹੋ ਜਿਹਾ ਕੋਈ ਹਿਟਲਰ ਦਾ ਜ਼ਮਾਨਾ ਚੱਲ ਰਿਹਾ ਵੀ ਤੁਸੀਂ ਸਾਨੂੰ ਬੋਲਣ ਤੋਂ ਰੋਕ ਦਿਓਗੇ, ਇਹੋ ਜਿਹਾ ਹਾਲ ਆ ਜੀ ਇਹਨਾਂ ਦਾ। ਇਹਨਾਂ ਬਾਰੇ
ਸਾਡੇ ਇੱਥੇ ਵੀ ਰੁਝਾਨ ਇਹ ਵਧਿਆ ਹੈਗਾ, ਉਹਨਾਂ ਦੇ ਪਿੱਛੇ ਤਾਂ ਇਹੀ ਨੇ ਜਿਹੜੇ ਬਾਹਰ ਕੁਛ ਬੰਦੇ ਬੈਠੇ ਹੈ, ਉਹ ਮਤਲਬ ਕਿਵੇਂ ਨਾ ਕਿਵੇਂ ਉਹਨਾਂ ਦੇ ਕਨੈਕਸ਼ਨ ਜੁੜੇ ਨੇ, ਹੁੰਦੀ ਸੀ ਤਾਂ ਇਹ ਵੀ ਕਹਿ ਰਹੀ ਹੈਗੀ ਆਪਣੀ ਇਹਦੇ ਵਿੱਚ ਵੀ ਇਹ ਇਸ ਤਰ੍ਹਾਂ ਦੇ ਬੰਦੇ ਇਨਵੋਲਵ ਹੈਗੇ ਨੇ, ਕਨੈਕਸ਼ਨ ਉਹ ਵੀ ਬਾਹਰ ਹੀ ਜੋੜ ਰਹੀ ਨੇ, ਪਰ ਉਹ ਜਿਹੜੀ ਚੀਜ਼ਾਂ ਇੱਕ ਮੇਰੀ ਇੱਕ ਆਪਣੇ ਵੱਲੋਂ ਵੀ ਇੱਕ ਚੱਲਦੀ ਹੈਗੀ ਆ, ਰਿਸਰਚ ਚੱਲਦੀ ਆ ਉਹਦੇ ਤੇ, ਮੈਂ ਸ਼ਾਇਦ ਇਹ ਮੁਕੰਮਲ ਹੋਣ ਨੂੰ ਹਲੇ ਟਾਈਮ ਲੱਗੇ, ਪਰ ਉਹਦੇ ਵਿੱਚ ਕੁਝ ਤੁਹਾਨੂੰ ਚੀਜ਼ਾਂ ਦੱਸਾਂਗਾ ਕਿ ਬਹੁਤ ਸਾਰੇ ਜਿਹੜੇ ਉੱਥੇ ਬਾਹਰਲੇ ਕਨੈਕਸ਼ਨ ਨੇ ਨਾ ਉਹ ਕੀ ਕਰਦੇ ਨੇ, ਇੱਥੇ ਕੁਝ ਬੰਦਿਆਂ ਨੂੰ ਨਾ ਕੋਈ ਕਈ ਵਾਰ ਆਪਣੇ ਨਾਲ ਜੋੜ ਕੇ ਐਸੋਸੀਏਟ ਕਰਕੇ, ਜਾਂ ਫਿਰ ਉਹਨਾਂ ਨੂੰ ਕੁਛ ਨੌਕਰੀ ਤੇ ਰੱਖ ਕੇ ਪੈਸੇ ਦੇ ਕੇ ਜਿਹੜਾ ਇਹ ਕੰਮ ਕਰਾਉਂਦੇ ਹੈਗੇ ਨੇ, ਗਾਲਾਂ ਕੱਢਦੇ, ਜੇ ਆਈਟੀ ਸੈੱਲਾਂ ਲਈ ਕੰਮ ਆ ਜਿਵੇਂ ਬੀਜੇਪੀ ਕਰਦੀ ਹੈ, ਵੀ ਉਹਦੇ ਵਿੱਚ ਹੁੰਦਾ ਕੀ ਹੈ ਕਿ ਕਿਸਾਨ ਅੰਦੋਲਨ ਦਾ ਨਾਮ ਤਾਂ ਇਹੀ ਹੈ ਵੀ ਕਿਸਾਨ ਲੀਡਰਾਂ ਨੂੰ ਗਾਲਾਂ ਕਿਵੇਂ ਕੱਢਣੀਆਂ ਨੇ, ਇਹ ਕਿਸਾਨ ਅੰਦੋਲਨ ਦਾ ਪ੍ਰਵਚਨ ਬਦਲਣਾ ਕਿਵੇਂ ਹੈਗਾ, ਵੀ ਮਤਲਬ ਤੁਸੀਂ ਜੋ ਜਿਵੇਂ ਗਵਰਨਮੈਂਟ ਕਹਿੰਦੀ ਵੀ ਖਾਲਿਸਤਾਨੀ ਅੰਦੋਲਨ ਹੈ, ਤਾਂ ਇੱਥੇ ਜਿਹੜੇ ਬੰਦੇ ਆ ਆਪਣੇ ਆਪ ਨੂੰ ਕਿਸਾਨ ਹਮੇਤੀ ਬਣ ਕੇ ਫੇਕ ਆਈਡੀਆਂ ਵਾਲੇ, ਇਹ ਕਹਿੰਦੇ ਨੇ ਨਾ ਜੀ ਇਹ ਤਾਂ ਸਾਡੀ ਲੜਾਈ ਅਸੀਂ ਖਾਲਿਸਤਾਨ ਲਈ ਲੜ ਰਹੇ ਹਾਂ, ਮਤਲਬ ਕੰਮ ਉਹਨਾਂ ਨੇ ਬੀਜੇਪੀ ਵਾਲਾ ਕਰ ਦਿੱਤਾ ਨਾ, ਵੀ ਮਤਲਬ ਆਪਣੇ ਆਪ ਨੂੰ ਕਿਸਾਨ ਹਮੇਤੀ ਵੀ ਕਹਿ ਕੇ ਕਰ ਦਿੱਤਾ, ਤੇ ਉਧਰੋਂ ਸਰਕਾਰ ਵੀ ਕਹਿ ਰਹੀ ਹੈ ਨੈਰੇਟਿਵ ਕਿਹਦਾ ਮਤਲਬ ਸੈੱਟ ਕਰ ਰਹੇ ਨੇ, ਉਹ ਚੀਜ਼ਾਂ ਉਰੇ ਕਾਫੀ ਸਮੇਂ ਦੀਆਂ ਚੱਲ ਰਹੀਆਂ ਨੇ ਘੱਟੋ ਘੱਟ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ।
ਸ਼ਿਵਿੰਦਰ ਜੀ, ਸਮਾਂ ਆਪਣੇ ਕੋਲ ਘੱਟ ਰਹਿ ਗਿਆ, ਆਪਾਂ ਹੁਣ ਕਿਸਾਨ ਸੰਘਰਸ਼ ਬਾਰੇ ਡਿਸਕਸ਼ਨ ਆ ਜਿਹੜੀ ਉਹ ਫਿਰ ਕਿਸੇ ਦਿਨ ਕਰਾਂਗੇ, ਮਿਹਰਬਾਨੀ ਬਹੁਤ ਬਹੁਤ,
ਸ਼ੁਕਰੀਆ, ਮਿਹਰਬਾਨੀ ਜੀ,
ਧੰਨਵਾਦ ਜੀ। ਸਾਡੇ ਨਾਲ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਛੋਟੀ ਜਿਹੀ ਬ੍ਰੇਕ ਬਸ, ਫਿਰ ਉਸ ਤੋਂ ਬਾਅਦ ਆਪਾਂ ਜਗਜੀਤ ਸਿੰਘ ਜੀ ਨਾਲ ਗੱਲ ਕਰਦੇ ਹਾਂ।
जस भुलर
नहीं नहीं यस भुलर
ओए जस भुलर
नहीं नहीं यस भुलर मॉर्गेज ले जे सब पासे हो चुकी है ना ता यस करवाओगे जस भुलर
जिन्ना दा ट्रकिंग विच अपना तजुर्बा है
हर तरह दी मॉर्गेज ले याद रखो जस भुलर दा नाम
सेकंड मॉर्गेज प्राइवेट फंड या कोई मशीनरी लोन ले
ट्रक लोन्स मॉर्गेज ले याद रखो जस भुलर इना दा फोन नंबर 416-732-2611 यानी 416-732-2611
एशियन फूड सेंटर इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है
अपने एरिया विच पेंदे किसी भी स्टोर विच जाओगे तो जरूर बचत पाओगे
वधेरे जानकारी लई एशियन फूड सेंटर दा इक्को इक नंबर याद रखो 416-740-3262
एशियन फूड सेंटर 416-740-3262
एशियन फूड सेंटर
एक बार फिर निगाह स्वागत जी तुहाडा दोस्तों मैं एको ही स्नेहा देना तुहानूं कि 5 साल की रेंटल गरंटी वाली मेरे को एक ही कोंडो यूनिट बची है 451,000 पार्किंग लॉकर इनकलूडेड जे किसी सज्जन मित्र नूं चाहीदी है यह 23 दे एंड दे विच 2 साल नूं क्लोजिंग आ ईजी डिपोजिट स्ट्रक्चर आ 5 साल की रेंटल गरंटी है कोई फिक्र नहीं किराएदार नाल झगड़ा चिंता तो मुक्ति हो जाती है बस तुसीं इनवैसट करो 5 साल की रेंटल गरंटी 451,000 ਤੇ ਪਾਰਕਿੰਗ ਲੋਕਰ ਇਨਕਲੂਡਿਡ ਸਾਡੇ ਨਾਲ ਇਸ ਵੇਲੇ ਸਰਦਾਰ ਜਗਜੀਤ ਸਿੰਘ ਜੁੜੇ ਹੋਏ ਨੇ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਉਹਨਾਂ ਦਾ ਆਪਣਾ ਨਾਂ ਹੈ ਉਹ ਕਹਿੰਦੇ ਜਿਵੇਂ ਐਵੇਂ ਨਹੀਂ ਇੰਸ਼ੋਰੈਂਸ ਬਦਲਦਾ ਕਿੰਨਾ ਕੁ ਫਾਇਦਾ ਹੁੰਦਾ ਤਾਂ ਬਦਲਦਾ ਸਾਡੇ ਨਾਲ ਨੇ ਇਸ ਵਕਤ ਤੁਹਾਨੂੰ ਦੱਸਣਗੇ ਇੱਕ ਡੇਢ ਮਿੰਟ ਹੀ ਰਹਿ ਗਿਆ ਆਪਣੇ ਕੋਲੇ ਜਗਜੀਤ ਸਿੰਘ ਜੀ ਦੇਗਾ ਸਵਾਗਤ ਪਹਿਲਾਂ ਦਾ ਫੋਨ ਨੰਬਰ ਦਿਓ ਫਿਰ ਸੁਨੇਹਾ
ਬਿਲਕੁਲ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਦੇ ਜਿੰਨੇ ਵੀ ਸਾਰੇ ਸੋਤੇ ਪ੍ਰੋਗਰਾਮ ਸੋਨੇ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੇਰਾ ਫੋਨ ਨੰਬਰ ਹੈਗਾ ਬਰਾੜ ਸਾਹਿਬ 647-293-14 ਬਰਾੜ ਸਾਹਿਬ ਤੁਸੀਂ ਰੈਂਟਲ ਗਰੰਟੀ ਦੀ ਗੱਲ ਕੀਤੀ ਆ ਆਪਾਂ ਇਸੇ ਟੌਪਿਕ ਤੇ ਮੈਂ ਇੱਕ ਮਿੰਟ ਦੇ ਵਿੱਚ ਮੈਂ ਥੋੜੀ ਆਪਣੀ ਇਨਪੁਟ ਦੇ ਦਿੰਦਾ ਜੀ ਇੰਸ਼ੋਰੈਂਸ ਪੁਆਇੰਟ ਆਫ ਵਿਊ ਤੋਂ ਸੋ ਆਫ ਦਾ ਟਾਈਮ ਮੈਂ ਗੱਲ ਮੈਂ ਆਪਣੇ ਕਲਾਇੰਟਸ ਨੂੰ ਵੀ ਕਹਿੰਦਾ ਹੁੰਦਾ ਮੈਂ ਰੇਡੀਓ ਪ੍ਰੋਗਰਾਮ ਤੇ ਵੀ ਕਹਿੰਦਾ ਹੁੰਦਾ ਮੈਂ ਜਦੋਂ ਵੀ ਤੁਸੀਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਲੈਣੀ ਆ ਤਾਂ ਜਿਹੜਾ ਪ੍ਰੀਮੀਅਮ ਤੁਹਾਨੂੰ ਚਾਰਜ ਹੋਣਾ ਉਹਦੇ ਬੇਸਡ ਔਨ ਦਾ ਯੂਜ਼ ਹੈ ਵੀ ਤੁਹਾਡਾ ਯੂਜ਼ ਕੀ ਹੈਗਾ ਪ੍ਰੋਪਰਟੀ ਦਾ ਜੇ ਯੂਜ਼ ਤੋਂ ਮੇਰਾ ਮਤਲਬ ਕੀ ਹੈ ਵੀ ਜਿਹੜੀ ਤੁਹਾਡੀ ਪ੍ਰੋਪਰਟੀ ਆ ਉਹ ਇੱਕ ਫੈਮਿਲੀ ਨੂੰ ਰੈਂਟ ਤੇ ਆ ਉਹ ਸਟੂਡੈਂਟ ਨੂੰ ਰੈਂਟ ਤੇ ਆ ਉਹ ਇੰਡੀਵਿਜੁਅਲ ਨੂੰ ਰੈਂਟ ਤੇ ਆ ਰੈਂਟ ਤੇ ਆ ਸੋ ਜੇ ਜਿੱਦਾਂ ਦਾ ਯੂਜ਼ ਆ ਆਪਾਂ ਨੂੰ ਸੇਮ ਯੂਜ਼ ਡਿਸਕ੍ਰਾਈਬ ਕਰਕੇ ਪਾਲਿਸੀ ਲੈਣੀ ਚਾਹੀਦੀ ਹੈ ਤੁਹਾਡੀ ਪਾਲਿਸੀ ਦੇ ਉੱਤੇ ਬੜਾ ਕਲੀਅਰਲੀ ਲਿਖਿਆ ਹੁੰਦਾ ਵਾ ਤੁਹਾਨੂੰ ਇੰਸ਼ੋਰੈਂਸ ਕੰਪਨੀ ਕੇਸ ਬੇਸ ਦੇ ਉੱਤੇ ਪ੍ਰੀਮੀਅਮ ਚਾਰਜ ਕਰ ਰਹੀ ਆ ਜੇ ਤੁਹਾਡਾ ਪ੍ਰੋਪਰਟੀ ਦਾ ਯੂਜ਼ ਠੀਕ ਨਹੀਂ ਹੈਗਾ ਤੇ ਉਹ ਤੁਹਾਨੂੰ ਕਲੇਮ ਦੇ ਟਾਈਮ ਤੇ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਜੀ ਇਹ ਤਾਂ ਹੋ ਗਈ ਜੀ ਸਹੀ ਇਨਫੋਰਮੇਸ਼ਨ ਇੰਸ਼ੋਰੈਂਸ ਕੰਪਨੀ ਨੂੰ ਦੇਣ ਦੀ ਤੁਸੀਂ ਰੈਂਟਲ ਗਰੰਟੀ ਦੀ ਗੱਲ ਕੀਤੀ ਸੀ ਜਦੋਂ ਤੁਸੀਂ ਕੋਈ ਵੀ ਰੈਂਟਲ ਪ੍ਰੋਪਰਟੀ ਦੀ ਇੰਸ਼ੋਰੈਂਸ ਲੈਂਦੇ ਆ ਜੀ ਮੇਕ ਸ਼ੋਰ ਕਰਿਆ ਕਰੋ ਇੰਸ਼ੋਰੈਂਸ ਕੰਪਨੀਆਂ ਆਲਮੋਸਟ ਸਾਰੀਆਂ ਕੰਪਨੀਆਂ ਤੁਹਾਨੂੰ ਰੈਂਟਲ ਇਨਕਮ ਨੂੰ ਰੈਂਟਲ ਇਨਕਮ ਪ੍ਰੋਟੈਕਸ਼ਨ ਦਿੰਦੀਆਂ ਨੇ ਇਹਦਾ ਮਤਲਬ ਕਲੇਮ ਦੇ ਟਾਈਮ ਤੇ ਜਿੰਨਾ ਚਿਰ ਤੁਹਾਡੀ ਪ੍ਰੋਪਰਟੀ ਬਣਨੀ ਆ ਇੰਸ਼ੋਰੈਂਸ ਕੰਪਨੀਆਂ ਅਪ ਟੂ 12 ਮੰਥਸ ਤੁਹਾਡਾ ਜਿਹੜਾ ਰੈਂਟ ਤੁਹਾਡਾ ਤੁਹਾਨੂੰ ਆਉਣਾ ਸੀ ਤੁਹਾਡੀ ਮੌਰਗੇਜ ਤੇ ਜਾਣੀ ਆ ਜੀ ਉਹ ਤੁਹਾਡਾ ਰੈਂਟ ਕਵਰ ਕਰਦੀਆਂ ਹਾਂ ਬਿਲਕੁਲ ਸੋ ਜੇ ਤੁਹਾਨੂੰ ਕੋਈ ਵੀ ਆਪਣਾ ਸਾਡੀ ਕੋਈ ਰੈਂਟਲ ਹੋਰ ਸਟੂਡੈਂਟ ਹਾਊਸਿੰਗ ਆ ਤਾਂ ਵੀ ਸਾਡੀ ਟੀਮ ਨੂੰ ਕਾਲ ਕਰ ਲਿਆ ਕਰੋ ਜੀ ਮੇਰਾ ਫੋਨ ਨੰਬਰ ਹੈਗਾ 647-293-2314 ਜੇ ਤੁਸੀਂ ਇਸ ਫੀਲਡ ਚ ਆਉਣਾ ਚਾਹੁੰਦੇ ਹੋ ਤੁਹਾਡੀ ਗਰੀਬੋ ਲਾਇਸੈਂਸ ਆ ਤੁਹਾਨੂੰ ਜੋਬ ਚਾਹੀਦੀ ਆ ਤੁਸੀਂ ਇੰਡੀਪੈਂਡੈਂਟ ਬ੍ਰੋਕਰ ਬਣਨਾ ਚਾਹੁੰਦੇ ਹੋ ਤਾਂ ਵੀ ਸਾਡੀ ਟੀਮ ਨੂੰ ਜੁਆਇਨ ਕਰ ਸਕਦੇ ਮੇਰਾ ਫੋਨ ਨੰਬਰ ਹੈਗਾ ਜੀ 647-293-2314 647-293-2314
ਧੰਨਵਾਦ ਜੀ ਮਿਹਰਬਾਨੀ ਦੋਸਤੋ ਇਸ ਅੱਜ ਦਾ ਪ੍ਰੋਗਰਾਮ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
आप वहाँ नहीं लेकिन जब आप रेमिटली के जरिए पैसे घर भेजते हैं तो आप अपनों के पास महसूस करते हैं बेटी की सालगिरह के लिए या किसी भी मौका पर रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं रेमिटली
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज वी केयर
ਘਰ ਜਿੰਨਾ ਵੀ ਸੋਹਣਾ ਹੋਵੇ
ਬੋਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
बिजनेस को बढ़ाएं और 770 AM को ट्यून करें टोरंटो के वन ऑफ द मोस्ट पॉपुलर और सबसे ज्यादा सुनी जाने वाली फ्रीक्वेंसी पर अपने बिजनेस को बढ़ाने, अपने पैगाम, अपने सर्विसेज को आगे बहुत से लोगों तक पहुंचाने के लिए इश्तहार देने टू एडवर्टाइज नंबर टू कॉल 6472424746। जी हाँ, 647-242-4746 और विजिट करें eawaz.com।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ
ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਜੀਓ, ਗੁਰੂ ਗਰੀਬ ਨਵਾਜ, ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਉਗਣ ਹਮਾਰੇ, ਦਇਆ ਕਰੋ ਕਿਛ ਮੇਰੇ ਉਪਾਓ ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੈ ਸ੍ਰੀ ਮਹਲਾ ਚੌਥਾ, ਘਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੇਰੇ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦੀ ਓ ਰਿਨ ਲਾਥਾ, ਮੇਰੇ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ, ਗੁਰ ਨਾਮ ਦੀ ਓ ਰਿਨ ਲਾਥਾ, ਮੇਰੇ ਮਨ ਭਜ ਰਾਮ ਨਾਮ ਸਵੇ ਅਰਥਾ, ਗੁਰਪੂਰੇ ਹਰ ਨਾਮ ਦਰਣਾਇਆ ਬਿਨਾਵੇ ਜੀਵਨ ਬਿਰਥਾ, ਰਾਉ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਤਾ, ਤਿਨ ਸਾਧੂ ਚਰਨ ਸੇਵੇ ਕਬੂ ਤਿਨ ਸਭ ਜਨਮ ਅਕਾਥਾ, ਜਿਨ ਸਾਧੂ ਚਰਨ ਸਾਧ ਭਗ ਸੇਵੇ ਤਿਨ ਸਫਲੋ ਜਨਮ ਸਾਥਾ, ਮੋਹ ਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਹਰ ਜਗਨਾਥਾ, ਹਮ ਅੰਧਰੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰੀ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ, ਹਮ ਅੰਧਲੇ ਗਿਆਨਹੀਨ ਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰੀ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਚਵਰ ਛਤਰ ਤਖ਼ ਦੇ ਮਾਲਕ, ਗਿਆਨ ਦੇ ਸਾਗਰ, ਲਸਾਨੀ ਵਿਰਸਾ ਪੂਰਨ ਸਤਿਗੁਰੂ, ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰਦੁਆਰਾ ਗੁਰੂ ਨਾਨਕ ਨਿਸ਼ਕਾਂਤ ਸੇਵਾ ਸੈਂਟਰ 12414 ਬ੍ਰਹਮੀ ਰੋਡ ਤੋਂ ਨਿਤਾ ਪ੍ਰਤੀ ਤਰ੍ਹਾਂ ਤੁਰਕੀ ਬਾਣੀ ਅੰਮ੍ਰਿਤਮਈ ਬਾਣੀ ਦੇ ਅੱਜ ਦੇ ਫਰਮਾਨ ਮੇਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਨਣ ਕੇ ਪਿਆਰਿਓ, ਜਦੋਂ ਗੁਰੂ ਨੇ ਮੇਰੇ ਸਿਰ ਤੇ ਆਪਣਾ ਹੱਥ ਰੱਖਿਆ ਤੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵਸਿਆ। ਜਿਸ ਵੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਪਿਆਰਿਓ, ਉਹਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, ਉਸਦੇ ਸਿਰੋਂ ਪਾਪਾਂ ਦਾ ਕਰਜ਼ਾ ਉਤਰ ਗਿਆ। ਹੇ ਮੇਰੇ ਮਨ, ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਪਰਮਾਤਮਾ ਸਾਰਾ ਪਦਾਰਥ ਦੇਣ ਵਾਲਾ। ਹੇ ਮਨ, ਗੁਰੂ ਦੀ ਸ਼ਰਨ ਪਿਆਰੋ, ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਚ ਪੱਕਾ ਕੀਤਾ ਤੇ ਨਾਮ ਤੋਂ ਬਿਨਾਂ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰਖ ਹੋ ਜਾਂਦੇ ਹਨ। ਉਹ ਸਦਾ ਮਾਇਆ ਦੇ ਮੋਹ ਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਿਆ ਜਾਂਦਾ ਹੈ। ਜਿਹੜੇ ਮਨੁੱਖ ਗੁਰੂ ਦੀ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮਾਂ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਪ੍ਰਭੂ, ਹੇ ਜਗ ਦੇ ਨਾਥ, ਮੇਰੇ ਉੱਤੇ ਬਖਸ਼ਿਸ਼ ਕਰ, ਮਿਹਰ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ। ਹੇ ਗੁਰੂ, ਅਸੀਂ ਜੀ ਮਾਇਆ ਚ ਅੰਨੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ ਯੁਕਤੀ ਦੀ ਸੂਝ ਨਹੀਂ ਹੈ, ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਸਕਦੇ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲਾ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਤੇ ਤੁਰ ਸਕੀਏ। ਸੋ ਪਿਆਰਿਓ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਨਾਮ ਜਪੀਏ, ਤਾਂ ਕਿ ਸਾਡਾ ਮਨੁੱਖਾ ਜਨ ਸਫਲਾ ਹੋਵੇ, ਸਾਡੇ ਲੋਕ ਸੁਖੀ ਪਰਲੋਕ ਸੇਲੇ ਹੋਣ, ਅਸੀਂ ਆਪਣੇ ਅੰਦਰੋਂ ਨਿੰਦਾ, ਚੁਗਲੀ, ਈਰਖਾ, ਦਵੈਸ਼ ਭਾਵਨਾ, ਕਿਸੇ ਦਾ ਬੁਰਾ ਕਰਨਾ, ਬੁਰਾ ਸੋਚਣਾ, ਕਿਸੇ ਨੀਵਾਂ ਦਿਖਾਉਣਾ, ਕਿਸੇ ਦੇ ਔਗੁਣ ਫੁਲਣੇ, ਕਿਸੇ ਤੇ ਚਿੱਕੜ ਸੁੱਟਣਾ, ਇਹ ਸਾਰੀ ਮੈਲ, ਸਾਰਾ ਗਾਰਗਸ ਆਪਣੇ ਅੰਦਰੋਂ ਕੱਢ ਕੇ ਬਾਹਰ ਸੁੱਟੀਏ, ਆਪਣੇ ਅੰਦਰ ਨੂੰ ਟਰਾਂਸਪੇਰੈਂਟ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰਕੇ ਅੰਦਰ ਨਾਮ ਜਲ ਸਿੰਚੀਏ ਤੇ ਬੇਨਤੀ ਕਰੀਏ, ਜੋਦਰੀ ਕਰੀਏ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 647-702-2023-647-702-V-23।
ਲਾਇਸੈਂਸ ਨੰਬਰ
10394।
ਛਣ ਛਣ ਕਰਦੇ ਗਹਿਣੇ ਖਰੀਦਣੇ ਹਨ ਤਾਂ ਡੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ, ਯੂਨਿਟ 19 ਤੇ ਪਹੁੰਚੋ। ਕਸਟਮਾਈਜ਼ ਹਾਰ, ਪੈਂਡੈਂਟ, ਰਿੰਗ, ਸ਼ਾਪਾਂ, ਛੱਲੇ, ਵਾਲੀਆਂ ਬਣਾਉਣੀਆਂ ਨੇ ਡੁਬਈ ਜਵੈਲਰਸ। ਨਵੀਂ ਸ਼ਿਪਮੈਂਟ ਚੈੱਕ ਕਰੋ ਡੁਬਈ ਜਵੈਲਰਸ ਦੀ ਲੋਕੇਸ਼ਨ ਤੇ। ਬੱਚਿਆਂ ਦੇ ਕੰਨ ਬਣਾਉਣੇ ਹਨ, ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ, ਰਾਸ਼ੀ ਦੇ ਨਾਗ ਲੈਣੇ ਨੇ, ਡੁਬਈ ਜਵੈਲਰਸ, ਡੁਬਈ ਜਵੈਲਰਸ, 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੇਡੀਓ ਖਬਰਸਾਰ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਸ। 416-465-1200, 416-465-1200 ਤੇ ਸੰਪਰਕ ਕਰੋ।
ਯਾਰ, ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100,
ਯੂਨਿਟ 7-8770, The Gore Road, Brampton. Visit www.techspirit.ca.
WTOR 770 ਤੋਂ ਪ੍ਰੋਗਰਾਮ ਖਬਰਸਾਨ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਅੱਜ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ। ਮੈਂ ਜਗਦੀਸ਼ ਸਿੰਘ ਗਰੇਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵ ਵਿਚ ਹਾਜ਼ਰ। ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਪੂਰੇ 8:30 ਵਜੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੱਜ ਦੇ ਮੁੱਖ ਵਾਕ ਅਤੇ ਉਸਦੇ ਭਾਵ ਅਰਥ ਲੈ ਕੇ ਸਾਡੇ ਨਾਲ ਸਾਂਝ ਪਾਉਂਦੇ ਨੇ ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ ਤੋਂ। ਪ੍ਰੋਗਰਾਮ ਖਬਰਸਾਰ ਤੋਂ ਪਹਿਲਾਂ ਤੁਸੀਂ ਚਰਨਜੀਤ ਬਰਾੜ ਜੀ ਪਾਸੋਂ ਨਗਾਰਾ ਪ੍ਰੋਗਰਾਮ ਇਕ ਘੰਟਾ ਸੁਣਿਆ 7:30 ਲੈ ਕੇ 8:30 ਤੱਕ 8:30 ਤੋਂ ਲੈ ਕੇ 10 ਵਜੇ ਤੱਕ ਸਾਡੀ ਵਾਰੀ ਆਉਂਦੀ ਹੈ। 1.5 ਘੰਟੇ ਦਾ ਪ੍ਰੋਗਰਾਮ ਹੁੰਦਾ ਸਰਦੀਆਂ ਦੇ ਵਿੱਚ, ਸਿਆਲਾਂ ਸਾਡਾ ਇਹ ਪ੍ਰੋਗਰਾਮ 2 ਘੰਟੇ ਦਾ ਹੁੰਦਾ ਹੈ। ਦੇਰ ਅੱਜ ਵੀਰਵਾਰ ਹੈ, ਨਵੰਬਰ ਮਹੀਨੇ ਦੀ 25 ਤਰੀਕ ਹੋ ਗਈ ਹੈ। ਗ੍ਰੇਟਰ ਟੋਰਾਂਟੋ ਏਰੀਆ 'ਚ ਤਾਪਮਾਨ ਇਸ ਸਮੇਂ 6 ਡਿਗਰੀ ਸੈਲਸੀਅਸ ਹੈ, ਅੱਗੇ ਚੱਲ ਕੇ 7 ਡਿਗਰੀ ਸੈਲਸੀਅਸ ਹੋ ਜਾਏਗਾ ਅਤੇ ਬਾਰਿਸ਼ ਹੈ ਜਿਹੜੀ ਉਹ ਲਗਭਗ 9 ਵਜੇ ਦੇ ਕਰੀਬ ਬਹੁਤੇ ਹਿੱਸਿਆਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਅਤੇ ਫਿਰ ਸਾਰਾ ਦਿਨ ਅੱਜ ਬਾਰਿਸ਼ ਪੈਂਦੀ ਰਹਿਣੀ ਹੈ ਅਤੇ ਰਾਤ ਨੂੰ ਜਾ ਕੇ ਹੋ ਸਕਦਾ ਸ਼ਾਮ ਨੂੰ 3-4 ਵਜੇ ਕਿਤੇ ਕਿਤੇ ਤੁਹਾਨੂੰ ਇਹ ਬਰਫ਼ਬਾਰੀ ਵੀ ਦਿਖੇ। ਗ੍ਰੇਟਰ ਟੋਰਾਂਟੋ ਏਰੀਏ ਤੋਂ ਬਾਅਦ ਕਾਫ਼ੀ ਬਰਫ਼ ਦੀ ਫੋਰਕਾਸਟ ਕੀਤੀ ਗਈ ਹੈ ਅਤੇ ਰਾਤ ਨੂੰ ਤਾਪਮਾਨ ਘੱਟ ਕੇ 1 ਡਿਗਰੀ ਸੈਲਸੀਅਸ ਹੋ ਜਾਣਾ। ਕੱਲ੍ਹ ਨੂੰ ਜੋ ਤੁਸੀਂ ਉੱਠਣਾ, ਕਾਫ਼ੀ ਤੇਜ਼ ਹਵਾਵਾਂ ਵਗਦੀਆਂ ਹੋਣੀਆਂ ਅਤੇ ਤਾਪਮਾਨ 6 ਅਤੇ -2 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣਾ। 7:25 'ਤੇ ਸੂਰਜ ਚੜ੍ਹਿਆ ਅਤੇ 4:44 ਦੇ ਉੱਤੇ ਛਿਪੇਗਾ ਅਤੇ ਅੱਜ ਹਵਾ ਕੋਈ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਸ ਸਮੇਂ ਵਗ ਰਹੀ ਹੈ, ਜਿਹਦੇ ਕਰਕੇ ਤਾਪਮਾਨ ਇਸ ਸਮੇਂ 4 ਡਿਗਰੀ ਸੈਲਸੀਅਸ ਦੇ ਕਰੀਬ ਮਹਿਸੂਸ ਹੋ ਰਿਹਾ ਹੈ। ਪ੍ਰੋਗਰਾਮ ਖਬਰਸਾਜ ਤੁਹਾਡਾ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ, ਔਰ 8:30 ਤੋਂ ਲੈ ਕੇ 10 ਵਜੇ ਤੱਕ ਸਾਡੀ ਟੀਮ ਦੇ ਵੱਖ ਵੱਖ ਜਿਹੜੇ ਮੈਂਬਰ ਨੇ ਤੁਹਾਡੇ ਨਾਲ ਮੁਖਾਤਬ ਹੁੰਦੇ ਨੇ। ਸੋ ਸੁਬਹਾ ਸਭ ਤੋਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਤੋਂ ਸ਼ੁਰੂਆਤ ਹੁੰਦੀ ਹੈ, ਫਿਰ ਮੇਰੇ ਤੁਸੀਂ ਬੋਲ ਸੁਣਦੇ ਹੋ, ਫਿਰ ਤਜਿੰਦਰ ਫਤਿਹਪੁਰ ਜਾਂ ਫਿਰ ਸਾਡੇ ਨਾਲ ਪਟਿਆਲੇ ਤੋਂ ਕੋਈ ਪੱਤਰਕਾਰ ਹੋਰ ਮੌਜੂਦ ਹੁੰਦੇ ਨੇ, ਫਿਰ ਉਸ ਤੋਂ ਬਾਅਦ ਗੁਰਪ੍ਰੀਤ ਪੁਰਬਾ ਜੀ ਆਉਂਦੇ ਨੇ ਅਤੇ ਫਿਰ ਉਸ ਤੋਂ ਬਾਅਦ ਬਾਕੀ ਹੋਰ ਸਾਡੇ ਗੈਸਟ ਮਹਿਮਾਨ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਇਹ ਵੱਖ ਵੱਖ ਸੈਗਮੈਂਟਸ ਦੇ 1.5 ਘੰਟੇ ਦਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਚੰਗਾ ਲੱਗਦਾ ਹੋਵੇਗਾ, ਨਹੀਂ ਚੰਗਾ ਲੱਗਦਾ ਤਾਂ ਵੀ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰਕੇ ਕਿ ਇਸ ਪ੍ਰੋਗਰਾਮ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਲਈ, ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਆਹ ਗੱਲ ਕਰਨੀ ਤੁਹਾਨੂੰ ਜ਼ਰੂਰੀ ਹੈ। 416-620-1778 ਸਟੂਡੀਓ ਦਾ ਨੰਬਰ ਹੈ, ਸੋ ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਲੈਣਾ ਹੁਣ ਇਸ ਸਮੇਂ ਪ੍ਰੋਗਰਾਮ ਦੇ ਦੌਰਾਨ ਗੱਲਬਾਤ ਕਰ ਲੈਣੀ ਕੋਈ ਵੀ ਅਤੇ ਤਜਿੰਦਰ ਫਤਿਹਪੁਰ ਸਾਡੇ ਨਾਲ 9:15 ਤੱਕ ਰਹਿਣਗੇ, ਲੇਕਿਨ ਉਸ ਤੋਂ ਪਹਿਲਾਂ ਸਾਡਾ ਹੁੰਦਾ ਗੁੱਡ ਮਾਰਨਿੰਗ ਦਾ ਮੈਸੇਜ। ਗੁੱਡ ਮਾਰਨਿੰਗ ਦਾ ਮੈਸੇਜ ਸਾਨੂੰ ਭੇਜਿਆ ਜਾਂਦਾ ਅਜੀਤ ਗਰਚਾ ਜੀ ਵੱਲੋਂ, ਜਿਹੜੇ ਕਿ ਹੋਮ ਲਾਈਫ ਯੂਨੀਵਰਸਿਟੀ 'ਤੇ ਹੋਮ ਲਾਈਫ ਯੂਨੀਵਰਸਿਟੀ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ, ਔਰ ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ 905-913-8500 ਉੱਤੇ ਕਾਲ ਕਰ ਲੈਣੀ ਹੈ, ਤੁਸੀਂ ਜੁਆਇਨ ਕਰ ਲੈਣਾ ਹੈ ਹੋਮ ਲਾਈਫ ਯੂਨੀਵਰਸਿਟੀ ਨੂੰ। ਹੋਮ ਲਾਈਫ ਯੂਨੀਵਰਸਿਟੀ ਆਲਮੋਸਟ 800 ਏਜੰਟਸ ਦੀ ਸਟਰੋਂਗ ਟੀਮ ਬਣ ਚੁੱਕੀ ਹੈ, ਔਰ ਐਡੀ ਫਾਸਟੈਸਟ ਗਰੋਇੰਗ ਇਹ ਬ੍ਰੋਕਰੇਜ ਹੈ। ਤੁਸੀਂ ਇਸ ਬ੍ਰੋਕਰੇਜ ਦੇ ਵਿੱਚ ਜੁਆਇਨ ਕਰੋਗੇ, ਤੁਹਾਨੂੰ ਬਹੁਤ ਐਕਸਪੀਰੀਅੰਸਡ ਨੌਲੇਜੇਬਲ ਜਿਹੜੇ ਹੋਰ ਰਿਐਲਟਰਸ ਅਤੇ ਬ੍ਰੋਕਰ ਮਿਲਣਗੇ, ਜਿਨ੍ਹਾਂ ਨਾਲ ਕੀਤੀ ਦੋਸਤੀ ਤੁਹਾਨੂੰ ਵਧੀਆ ਕੈਰੀਅਰ ਬਣਾਉਣ ਦੇ ਵਿੱਚ ਮਦਦ ਕਰ ਸਕਦੀ ਹੈ। ਸੋ 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ, 905-913-8500 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਔਰ ਜੁਆਇਨ ਕਰਨਾ ਹੈ ਹੋਮ ਲਾਈਫ ਯੂਨੀਵਰਸਿਟੀ ਨੂੰ। ਅੱਜ ਦਾ ਗੁੱਡ ਮਾਰਨਿੰਗ ਦਾ ਮੈਸੇਜ ਅਜੀਤ ਕਰਚਾ ਜੀ ਨੇ ਭੇਜਿਆ ਹੈ, ਕਹਿੰਦੇ ਕਿ ਤੁਹਾਡਾ ਦਿਲ ਬਹੁਤ ਕੀਮਤੀ ਹੈ, ਤੁਹਾਡਾ ਦਿਲ ਬਹੁਤ ਕੀਮਤੀ ਹੈ, ਕੋਸ਼ਿਸ਼ ਕਰੋ ਇਹਦੇ ਵਿੱਚ ਉਸ ਨੂੰ ਹੀ ਰੱਖੋ ਜੋ ਇਸ ਦੇ ਵਿੱਚ ਰਹਿਣ ਦੇ ਕਾਬਲ ਹੈ। ਦਿਲ ਤੁਹਾਡਾ ਬਹੁਤ ਕੀਮਤੀ ਹੈ ਅਤੇ ਕੋਸ਼ਿਸ਼ ਕਰੋ ਇਸ ਦੇ ਵਿੱਚ ਉਸੇ ਨੂੰ ਹੀ ਜਗ੍ਹਾ ਦੇਵੋ ਜਿਹੜਾ ਇਸ 'ਤੇ ਰਹਿਣ ਦੇ ਲਈ ਕਾਬਲ ਹੈ। ਸੋ ਕਚਰਾ ਕੂੜਾ ਸਿੱਟੋ ਬਾਹਰ, ਕੱਢੋ ਉਹਨਾਂ ਨੂੰ, ਅਤੇ ਜੋ ਤੁਹਾਡੇ ਦਿਲ 'ਚ ਰਹਿਣ ਦੇ ਕਾਬਲ ਹੈ ਉਸ ਨੂੰ ਦਿਲ 'ਚ ਰੱਖੋ ਅਤੇ ਉਹਨਾਂ ਨਾਲ ਆਪਣੀ ਦੋਸਤੀ ਮਿੱਤਰਤਾ ਰੱਖੋ। ਅੱਜ ਦੇ ਇਸ ਗੁੱਡ ਮਾਰਨਿੰਗ ਦੇ ਮੈਸੇਜ ਦੇ ਨਾਲ ਹੀ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ, ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ, ਅਤੇ ਹੋਮ ਲਾਈਫ ਯੂਨੀਵਰਸਿਟੀ ਦੇ ਸਾਰੇ ਹੀ ਐਸੋਸੀਏਟ ਬ੍ਰੋਕਰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ ਅਤੇ ਗੁੱਡ ਮਾਰਨਿੰਗ। 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਦਾ ਨੰਬਰ ਹੈ 416-994-9972। RESP ਦਾ ਸੀਜ਼ਨ ਚੱਲ ਰਿਹਾ ਹੈ, ਅਗਰ ਤੁਸੀਂ ਬੱਚਿਆਂ ਦੀ ਹਲੇ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਦੇ ਵਿੱਚ ਅਕਾਊਂਟ ਨਹੀਂ ਖੋਲਿਆਗਾ, ਤੁਹਾਡੇ ਘਰ ਬੱਚੇ ਨੇ ਛੋਟੇ, ਅਤੇ ਤੁਸੀਂ ਜ਼ਰੂਰ ਇੱਕ ਵਾਰ ਇਹਨਾਂ ਨਾਲ ਸੰਪਰਕ ਕਰ ਲਵੋ। ਕੁਛ ਪੈਸੇ ਤੁਸੀਂ ਪਾਓ, ਕੁਛ ਪੈਸੇ ਤੁਹਾਨੂੰ ਗਵਰਮੈਂਟ ਦਿੰਦੀ ਹੈ, ਬੜੀ ਵਧੀਆ ਪਲਾਨ ਹੈ ਗਵਰਮੈਂਟ ਦੀ। 416-994-7272 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ, ਗੁਰਸ਼ਰਨ ਬਾਬੀ ਸਿੱਧੂ ਜੀ ਨਾਲ ਕੋਸ਼ਿਸ਼ ਕਰਾਂਗੇ ਅੱਜ ਗੱਲਬਾਤ ਕਰਨ ਦੀ ਔਰ ਕਾਫੀ ਦਿਨਾਂ ਬਾਅਦ ਅੱਜ ਉਹਨਾਂ ਨਾਲ ਮੁਖਾਤਬ ਹੋਵਾਂਗੇ ਸੋ ਅੱਜ ਗੁਰਸ਼ਰਨ ਬਾਬੀ ਸਿੱਧੂ ਜੀ ਵੀਰਵਾਰ ਨੂੰ ਸਾਡੇ ਨਾਲ ਮੁਖਾਤਬ ਹੁੰਦੇ ਨੇ 647-543-3020 ਉਹਨਾਂ ਦਾ ਨੰਬਰ ਹੈ ਔਰ ਤੁਸੀਂ ਕਿਤੇ ਵੀ ਐਕਸੀਡੈਂਟ 'ਚ ਸੱਟ ਪੇਟ ਲੱਗ ਗਈ ਹੈ ਅਤੇ ਤੁਸੀਂ ਪਰਸਨਲ ਇੰਜਰੀ ਕਲੇਮ ਵਾਸਤੇ ਇੱਕ ਚੰਗੀ ਟੀਮ ਚੰਗੇ ਲੋਇਰ ਦੀ ਤਲਾਸ਼ 'ਚ ਹੋ ਤਾਂ ਗੁਰਸ਼ਰਨ ਬਾਬੀ ਸਿੱਧੂ ਤੁਹਾਡੀ ਸੇਵਾ 'ਚ ਹਾਜ਼ਰ ਹੈ 647-543-3020 ਪਾਰਟਨਰ ਨੇ ਸਟੈਨਮੈਂਟਸ ਐਂਡ ਐਸੋਸੀਏਟਸ ਦੇ ਗੁਰਸ਼ਰਨ ਬਾਬੀ ਸਿੱਧੂ ਜੀ 647-543-3020 ਇਹਨਾਂ ਦਾ ਨੰਬਰ ਹੈ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ ਦਾ ਨੰਬਰ ਨੋਟ ਕਰੋ 416-741-4877 ਤੁਸੀਂ ਕਿਤੇ ਵੀ ਫੰਡਸ ਦੇ ਵਿੱਚ ਇਨਵੈਸਟ ਕਰਨਾ ਹੈ ਫਾਈਨੈਂਸ਼ੀਅਲ ਐਡਵਾਈਜ਼ਰ ਜ਼ਰੂਰੀ ਹੈ ਤੁਹਾਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਦਾ ਰੱਖਣਾ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣਾ ਭਵਿੱਖ ਲਈ ਸੇਵਿੰਗ ਕਿਸ ਤਰ੍ਹਾਂ ਕਰਨੀ ਹੈ 416-741-4877 416-741-4877 416-741-4877 ਦੇ ਉੱਤੇ ਕਾਲ ਕਰ ਲੈਣੀ ਹੈ ਅਤੇ ਸੁਖਨੀ ਹੋਮਿਓਪੈਥੀ ਦਾ ਨੰਬਰ ਹੈ 416-522-7777 416-522-7777 ਸੋ ਤੇਜਿੰਦਰ ਫਤਿਹਪੁਰ ਸਾਡੇ ਨਾਲ ਜੁੜ ਚੁੱਕੇ ਨੇ ਅੱਧਾ ਘੰਟਾ ਸਾਡਾ ਇਹ ਪੰਜਾਬ ਦੀਆਂ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਸੋ ਤੁਸੀਂ ਵੀ ਗੱਲਬਾਤ ਕਰਨੀ ਹੈ 416-620-1778 ਸਟੂਡੀਓ ਨੰਬਰ ਹੈ 416-620-1778 ਤੇਜਿੰਦਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸ਼ੁਕਰੀਆ ਗਰਵਾਲ ਸਾਹਿਬ ਪ੍ਰੋਗਰਾਮ ਖਬਰਸਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਗਰਵਾਲ ਸਾਹਿਬ ਸੁਰਖੀਆਂ ਵਾਲੀ ਗੱਲ ਨਾ ਕਰਕੇ ਸਿੱਧਾ ਮੈਂ ਵੱਡੀ ਖਬਰ ਤੇ ਆਉਣਾ ਪੰਜਾਬ ਦੀ ਜਿਹੜੀ ਸਿਆਸੀ ਉਥਲ ਪੁਥਲ ਹੋਈ ਹੈ ਉਹ ਖਬਰ ਪਟਿਆਲਾ ਤੋਂ ਹੈ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਤੋਂ ਸੋ ਅੱਜ ਪਟਿਆਲਾ ਦੇ ਵਿੱਚ ਜਿਹੜਾ ਮੇਅਰ ਹੈ ਨਗਰ ਨਿਗਮ ਦਾ ਕਾਰਪੋਰੇਸ਼ਨ ਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਸੋ ਉਹ ਕੈਪਟਨ ਅਮਰਿੰਦਰ ਸਿੰਘ ਖੇਮੇ ਦਾ ਉਹਨੂੰ ਉਤਾਰਨ ਲਈ ਮੇਅਰਸ਼ਿਪ ਤੋਂ ਲਾਉਣ ਲਈ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡੀ ਹੈ ਲਗਾਤਾਰ ਚਾਰਾਜੋਈ ਕੀਤੀ ਜਾ ਰਹੀ ਸੀ ਸੋ ਉਸ ਤਹਿਤ ਅੱਜ ਕਾਰਪੋਰੇਸ਼ਨ 'ਚ ਇੱਕ ਮੀਟਿੰਗ ਰੱਖੀ ਗਈ ਸੀ ਕੌਂਸਲਰਾਂ ਦੀ ਬੇਵਿਸਾਹੀ ਮਤਾ ਜਿਹੜਾ ਉਹ ਪੇਸ਼ ਕਰਨ ਲਈ ਸੋ ਅੱਜ ਕੁੱਲ ਜਿਹੜੇ 30 ਕੌਂਸਲਰ ਨੇ ਜੀ ਨਗਰ ਨਿਗਮ ਪਟਿਆਲਾ ਦੇ ਉਹ ਸਾਰੇ ਦੇ ਸਾਰੇ ਮੌਜੂਦ ਸੀ ਉਹਨਾਂ ਤੋਂ ਇੱਕ ਕੌਂਸਲਰ ਮੌਜੂਦ ਨਹੀਂ ਸੀ ਤੇ ਕੈਪਟਨ ਅਮਰਿੰਦਰ ਸਿੰਘ ਵੀ ਸੀ
ਤੇ ਕੱਲੇ ਕੌਂਸਲਰ ਦੀਆਂ ਵੋਟਾਂ ਸੀਗੀਆਂ ਤੇ ਵਿੱਚ ਜਿਹੜੇ ਹੋਰ ਵੀ ਵੋਟਾਂ ਪਾ ਸਕਦੇ ਨੇ ਵੋਟਾਂ ਤਾਂ ਮੇਰਾ ਖਿਆਲ 61
ਨਹੀਂ ਗਰੇਵਾਲ ਸਾਹਿਬ ਉਹ ਕਾਰਪੋਰੇਸ਼ਨ ਦੀਆਂ ਵੋਟਾਂ ਨਹੀਂ ਸਿਰਫ ਮੇਅਰ ਨੂੰ ਲਾਉਣ ਵਾਸਤੇ ਵੋਟਾਂ ਸੀਗੀਆਂ ਆਪਣੇ ਧੜੇ ਨੂੰ ਉਹਦੇ ਵਾਸਤੇ ਵੋਟਾਂ ਸੀਗੀਆਂ ਕਿ ਸਾਡਾ ਧੜਾ ਮਜ਼ਬੂਤ ਹੈ ਅਸੀਂ ਇਹਨੂੰ ਉਤਾਰ ਸਕਦੇ ਹਾਂ ਸੋ ਇੱਕ ਤਿਹਾਈ ਵੋਟਾਂ ਦੀ ਲੋੜ ਹੁੰਦੀ ਹੈ ਤੇ ਉੱਥੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਵੀ ਨਹੀਂ ਅੰਦਰ ਜਾਣ ਦਿੱਤੀ ਔਰ ਪਹਿਲੀ ਵਾਰੀ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਏਡੀ ਛੋਟੇ ਲੈਵਲ ਦੀ ਇਲੈਕਸ਼ਨ ਦੇ ਵਿੱਚ ਆਏ ਹੋਣ ਸੱਤਾ ਤੋਂ ਬਾਅਦ ਇੱਕ ਵਾਰੀ ਪਹਿਲਾਂ ਉਹ ਕਾਰਪੋਰੇਸ਼ਨ ਇਲੈਕਸ਼ਨ ਵੇਲੇ ਜ਼ਰੂਰ ਇੱਕ ਵਾਰੀ ਆਏ ਸੀ ਬੂਥਾਂ ਤੇ ਉਸ ਤੋਂ ਇਲਾਵਾ ਅੱਜ ਆਏ ਕੈਪਟਨ ਅਮਰਿੰਦਰ ਸਿੰਘ
ਇੱਕ ਵਾਰੀ ਫੇਰ ਇਹ ਮੈਨੂੰ ਕਨਫਰਮ ਕਰੋ ਕਿ ਜੋ ਮੇਰੇ ਪਾਸ ਖਬਰ ਪਹੁੰਚੀ ਹੈ ਉਹਦੇ ਚ ਨਗਰ ਨਿਗਮ ਦੀਆਂ ਪਟਿਆਲੇ ਦੀਆਂ 63 ਵੋਟਾਂ ਨੇ
61
ਕੌਂਸਲਰ ਸੀਗੇ ਮੌਜੂਦ ਤੇ ਜਿਹਦੇ ਚੋਂ 61 ਵੋਟਾਂ ਟੋਟਲ ਸੀਗੀਆਂ ਤੇ 2 ਵੋਟਾਂ ਮੇਰਾ ਹੋਰ ਹੋਣੀ ਇਹਨੂੰ ਡਿਟੇਲ ਤੁਸੀਂ ਕਿਹਾ ਸੀ ਕਿ 30 ਕੌਂਸਲਰ
ਸੀਗੇ ਕਲੀਅਰ ਕਰ ਦੇਣਾ ਨਹੀਂ 30 ਨਹੀਂ ਮੈਂ ਕਲੀਅਰ ਕਰ ਦੇਣਾ ਜੀ ਟੋਟਲ 60 ਕੌਂਸਲਰ ਨੇ ਜੀ ਨਗਰ ਨਿਗਮ ਦੇ ਪਟਿਆਲੇ ਦੇ ਉਹਨਾਂ ਚੋਂ ਇੱਕ ਕੌਂਸਲਰ ਉੱਥੇ ਆਇਆ ਨਹੀਂ ਅੱਜ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜੇ ਕੌਂਸਲਰ ਦੇ ਵਿੱਚ ਵਾਰਡ ਆਉਂਦੇ ਨੇ ਤੇ ਜਿਹੜੇ ਉਸ ਨਗਰ ਨਿਗਮ ਦੀ ਹਦੂਦ ਦੇ ਅੰਦਰ MLA ਹੁੰਦਾ ਜਿਹੜਾ ਵੀ ਇੱਕ ਇੱਕ ਵੋਟ ਉਹਨਾਂ ਦੀ ਹੁੰਦੀ ਹੈ ਸੋ 3 MLAਆਂ ਦਾ ਏਰੀਆ ਜਿਹੜਾ ਕਾਰਪੋਰੇਸ਼ਨ ਦੇ ਅੰਡਰ ਆਉਂਦਾ ਹੈ ਇੱਕ ਤਾਂ ਪਟਿਆਲਾ ਸ਼ਹਿਰ ਤੋਂ ਕੈਪਟਨ ਅਮਰਿੰਦਰ ਸਿੰਘ ਇੱਕ ਉਹਨਾਂ ਦੀ ਵੋਟ ਸੀ ਤੇ ਦੂਜਾ ਬ੍ਰਹਮਿੰਦਰਾ ਪਟਿਆਲਾ ਦਿਹਾਤੀ ਤੋਂ ਨੇ ਤੀਜਾ ਸਨੌਰ ਦਾ ਵੀ ਕੁਛ ਏਰੀਆ ਜਿਹੜਾ ਪਟਿਆਲਾ ਸ਼ਹਿਰ ਦੇ ਕਾਰਪੋਰੇਸ਼ਨ ਚ ਆਉਂਦਾ ਹੈ ਉੱਥੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਬੇਟੇ ਦੀ ਹਰਿੰਦਰਪਾਲ ਚੰਦੂ ਮਾਜਰਾ ਦੀ ਇੱਕ ਵੋਟ ਸੀ ਸੋ ਹਰਿੰਦਰਪਾਲ ਟੋਟਲ 63 ਵੋਟਾਂ ਹੋ ਗਈਆਂ 63 ਚੋਂ ਇੱਕ ਕੌਂਸਲਰ ਆਇਆ ਨਹੀਂ ਤਾਂ ਵੋਟਾਂ 62 ਰਹਿ ਗਈਆਂ 62 ਦੇ ਵਿੱਚੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਬੇਟੇ ਨੇ ਹਰਿੰਦਰਪਾਲ ਚੰਦੂ ਮਾਜਰਾ ਨੇ ਵੋਟ ਆਪਣੀ ਨਹੀਂ ਪਾਈ ਉਹਨਾਂ ਨੇ ਵੋਟ ਆਪਣੀ ਨਹੀਂ ਪਾਈ ਤੇ 61 ਰਹਿ ਗਈਆਂ ਜੀ 61 ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਤ 25 ਵੋਟਾਂ ਜਿਹੜੀਆਂ ਮੌਜੂਦਾ ਮੇਅਰ ਦੇ ਹੱਕ ਚ ਪਈਆਂ ਨੇ ਤੇ 35 ਵੋਟਾਂ ਬ੍ਰਹਮਿੰਦਰਾ ਦੀ ਵੋਟ ਦੇ ਸਮੇਤ ਓਪੋਜੀਸ਼ਨ ਮਤਲਬ ਜਿਨ੍ਹਾਂ ਨੇ ਅੱਜ ਸੱਤਾਧਾਰੀ ਕਹਿ ਸਕਦੇ ਆ ਸਰਕਾਰ ਦੇ ਹੱਕ ਦੇ ਵਿੱਚ ਪਈਆਂ ਨੇ ਤੇ ਪਰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਜਿਹੜਾ ਬਹੁਮਤ ਹੈ ਉਹ ਸਾਬਤ ਕਰੋ ਬਹੁਮਤ ਵਾਸਤੇ ਇਹਨਾਂ ਦੇ ਕੋਲ ਮੌਜੂਦ ਪੂਰੇ ਕੌਂਸਲਰ ਨਹੀਂ ਸੀਗੇ ਮੌਜੂਦਾ ਮੇਅਰ ਦੇ ਕੋਲ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਹਮਿੰਦਰਾ ਨੂੰ ਕਿਹਾ ਕਿ ਤੁਸੀਂ ਆਪਣੀ ਬਹੁਮਤ ਸਾਬਤ ਕਰੋ। ਸੋ ਬਹੁਮਤ ਦੋਵਾਂ ਪਾਸਿਓਂ ਸਾਬਤ ਨਹੀਂ ਹੋ ਸਕੀ, ਕਿਉਂਕਿ ਮੇਅਰ ਨੂੰ ਲਾਉਣ ਵਾਸਤੇ 42 ਵੋਟਾਂ ਦਾ ਹੋਣਾ ਜ਼ਰੂਰੀ ਸੀ, ਜਦਕਿ 35 ਵੋਟਾਂ ਸੀਗੀਆਂ ਕੁੱਲ। ਤੇ ਉਸ ਤੋਂ ਬਾਅਦ ਹੈ ਜਿਹੜਾ, ਕਿਉਂਕਿ ਜਿਹੜੇ ਲੋਕਲ ਬਾਡੀ ਦੇ ਮਿਨਿਸਟਰ ਨੇ ਉਹ ਬ੍ਰਹਮਿੰਦਰਾ ਨੇ, ਸੋ ਉਹਨਾਂ ਨੇ ਆਪਣੀ ਪਾਵਰ ਵਰਤਦਿਆਂ ਮੇਅਰ ਨੂੰ ਬਰਖਾਸਤ ਕਰ ਦਿੱਤਾ, ਉਹਨੂੰ ਸਸਪੈਂਡ ਕਰ ਦਿੱਤਾ। ਤੇ ਹਾਲ ਦੀ ਕੜੀ ਜਿਹੜੇ ਇੱਥੇ ਸੀਨੀਅਰ ਡਿਪਟੀ ਮੇਅਰ ਸੀ ਯੋਗਿੰਦਰ ਯੋਗੀ, ਉਹਨੂੰ ਫਿਰ ਅੱਜ ਮੇਅਰ ਬਣਾ ਦਿੱਤਾ ਗਿਆ, ਕਾਰਜਕਾਰੀ ਮੇਅਰ ਬਣਾ ਦਿੱਤਾ ਗਿਆ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਨੇ ਕਿਹਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ, ਸੋ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ। ਪਰ ਮੁੱਕਦੀ ਗੱਲ ਇਹ ਹੈ ਗਰੇਵਾਲ ਸਾਹਿਬ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਕਰੀਬੀ, ਮਤਲਬ ਮੋਤੀ ਮਹਿਲ ਦਾ ਸਭ ਤੋਂ ਕਰੀਬੀ ਮੰਨਿਆ ਜਾਂਦਾ ਸੀ ਪਟਿਆਲਾ ਦਾ ਮੇਅਰ ਸੰਜੀਵ ਸ਼ਰਮਾ ਬਿੱਟੂ, ਉਹਨੂੰ ਕੁਰਸੀ ਤੋਂ ਉਤਾਰ ਦਿੱਤਾ ਗਿਆ। ਤੇ ਹੁਣ ਬ੍ਰਹਮਿੰਦਰਾ ਹੋਰਾਂ ਦੀ ਝੰਡੀ ਹੈ ਇਸ ਵੇਲੇ, ਬ੍ਰਹਮਿੰਦਰਾ ਹੋਰਾਂ ਦਾ ਜਿਹੜਾ ਧੜਾ ਹੈ ਉਹ ਕਾਰਪੋਰੇਸ਼ਨ ਤੇ ਹਾਲ ਦੀ ਘੜੀ ਕਾਬਜ ਹੋ ਗਿਆ। ਹਾਈ ਕੋਰਟ ਦੇ ਵਿੱਚ ਕੀ ਹੁੰਦਾ ਹੈ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਏਗਾ, ਪਰ ਹਾਲ ਦੀ ਘੜੀ ਜਿਹੜੀ ਅੱਜ ਹੈ, ਮੇਰਾ ਖਿਆਲ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਮਾਯੂਸੀ, ਉਹਨਾਂ ਦੀ ਨਮੋਸ਼ੀ ਹੈ ਜਿਹੜੀ ਉਹ ਸ਼ਰੇਆਮ ਝਲਕ ਰਹੀ ਸੀ। ਇੱਕ ਨੁਕਰੇ ਲੱਗੇ, ਇੱਕ ਖੜੇ ਸੀਗੇ ਤਮਾਸ਼ਾ ਦੇਖ ਰਹੇ ਸੀ ਕਿ ਕੌਂਸਲਰ ਜਦੋਂ ਉੱਤੇ ਜਾ ਰਹੇ ਸੀ ਪੌੜੀਆਂ ਤੇ, ਤਾਂ ਉਹਨਾਂ ਨੂੰ ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਤਾਇਨਾਤ ਸੀ, ਔਰ ਕੁਛ ਕੌਂਸਲਰ ਨੇ ਜਿਹੜੇ ਉਦੋਂ ਹੀ ਚੁੱਕ ਲਏ ਗਏ ਮੌਜੂਦਾ ਮੇਅਰ ਦੇ ਧੜੇ ਦੇ, ਕੁਝ ਕੌਂਸਲਰ ਨੇ ਜਿਹੜੇ ਪੁਲਿਸ ਵੱਲੋਂ ਚੁੱਕ ਲਏ ਗਏ, ਚੁੱਕ ਕੇ ਉਹਨਾਂ ਨੂੰ ਉਰਾਂ ਪਰਾਂ ਕਿਤੇ ਲਿਜਾਇਆ ਗਿਆ, ਪਰ ਉਸ ਤੋਂ ਬਾਅਦ ਜਦੋਂ ਜ਼ਿਆਦਾ ਰੌਲਾ ਪੈ ਗਿਆ ਤਾਂ ਫਿਰ ਉਹਨਾਂ ਨੂੰ ਛੱਡ ਦਿੱਤਾ ਗਿਆ। ਸੋ ਇਸ ਤਰ੍ਹਾਂ ਦਾ ਵੀ ਜਿਹੜਾ ਅੱਜ ਮਾਹੌਲ ਪਟਿਆਲਾ ਨਗਰ ਨਿਗਮ ਦੇ ਵਿੱਚ ਦੇਖਣ ਨੂੰ ਮਿਲਿਆ, ਤੇ ਇਹ ਸਾਰਾ ਕੁਝ ਜਿਸ ਵੇਲੇ ਹੋ ਰਿਹਾ ਸੀ, ਕੌਂਸਲਰਾਂ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਇਆ ਜਾ ਰਿਹਾ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਮੂਕ ਦਰਸ਼ਕ ਬਣ ਕੇ ਇੱਕ ਨੁਕਰੇ ਲੱਗੇ ਦੇਖਦੇ ਰਹੇ ਨੇ। ਮੇਰਾ ਖਿਆਲ ਹੈ ਕਿ ਸਭ ਤੋਂ ਨਮੋਸ਼ੀ ਵਾਲਾ ਦਿਨ ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਲਈ ਰਿਹਾ ਹੋਣਾ ਹੈ, ਕਿ ਜਿੱਥੇ ਪੂਰੇ ਪੰਜਾਬ 'ਚ ਉਹਨਾਂ ਦੀ ਤੂਤੀ ਬੋਲਦੀ ਸੀ, ਤੇ ਅੱਜ ਕਾਰਪੋਰੇਸ਼ਨ ਦੇ ਵਿੱਚ ਇੱਕ ਗੁੱਟ 'ਚ ਲੱਗੇ ਖੜੇ ਰਹੇ।
ਇਹ ਵੀ ਪਤਾ ਲੱਗਿਆ ਕਿ ਸੰਜੀਵ ਬਿੱਟੂ ਨੇ ਕਈ ਦਿਨਾਂ ਤੋਂ ਕੈਪਟਨ ਦੇ ਮੋਤੀ ਮਹਿਲ 'ਚ ਹੀ ਡੇਰੇ ਲਾਏ ਹੋਏ ਸੀਗੇ।
ਬਿਲਕੁਲ ਜੀ, 22-23 ਕੌਂਸਲਰ ਨੇ ਜਿਹੜੇ, ਉਹ ਸਾਰੇ ਦੇ ਸਾਰੇ ਕੌਂਸਲਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਮੋਤੀ ਮਹਿਲ ਹੈ ਪਟਿਆਲੇ, ਉਹਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਪਿਛਲੇ 3-4 ਦਿਨਾਂ ਤੋਂ। ਉਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਕੌਂਸਲਰਾਂ ਤੇ ਬ੍ਰਹਮਿੰਦਰਾ ਧੜੇ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ, ਪੁਲਿਸ ਵੱਲੋਂ ਵੀ ਉਹਨਾਂ ਨੂੰ ਫੋਨ ਕਾਲ ਜਾ ਰਹੀਆਂ ਸੀ, ਸੋ ਉਹਨਾਂ ਨੂੰ ਹਰ ਤਰ੍ਹਾਂ ਦਾ ਹੀਲਾ ਵਸੀਲਾ ਵਰਤਿਆ ਜਾ ਰਿਹਾ ਸੀ, ਲਾਲਚ ਵੀ ਦਿੱਤਾ ਜਾ ਰਿਹਾ ਸੀ ਤੇ ਧਮਕਾਇਆ ਵੀ ਜਾ ਰਿਹਾ ਸੀ ਵੋਟਾਂ ਦੇ ਵਾਸਤੇ। ਪਰ ਉਹਦੇ ਬਾਵਜੂਦ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਘਰੋਂ ਹੀ ਉਹ ਸਾਰੇ ਜਿਹੜੇ ਕੌਂਸਲਰ ਨੇ ਇੱਕ ਬੱਸ ਭਰ ਕੇ ਆਏ, ਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਗੱਡੀ ਤੇ ਆਏ, ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਵੀ ਕਾਰਪੋਰੇਸ਼ਨ ਦੇ ਅੰਦਰ ਨਹੀਂ ਜਾਣ ਦਿੱਤੀ ਗਈ, ਉਹਨਾਂ ਨੂੰ ਦੂਰ ਸੜਕ ਤੇ ਜਿੱਥੇ ਬੈਰੀਗੇਟ ਲਾਏ ਸੀ ਉੱਥੇ ਉਹਨਾਂ ਦੀ ਗੱਡੀ ਰੋਕ ਕੇ ਉਹਨਾਂ ਨੂੰ ਪੈਦਲ ਹੀ ਅੰਦਰ ਭੇਜਿਆ ਗਿਆ। ਸੋ ਇਸ ਤਰ੍ਹਾਂ ਦਾ ਅੱਜ ਵੱਖਰਾ ਜਿਹਾ ਜਿਹੜੀ ਝਲਕ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਸਿੰਘ ਦੀਆਂ
ਫੋਟੋਆਂ, ਜੈਇੰਦਰ ਕੌਰ,
ਉਹਨਾਂ ਦੀਆਂ ਫੋਟੋਆਂ ਕੁਝ ਵਾਇਰਲ ਹੋਈਆਂ ਨੇ, ਉਹ ਵੀ ਬੜੀ ਨਮੋਸ਼ੀ ਦੇ ਨਾਲ ਨਗਰ ਨਿਗਮ ਦੇ ਬਾਹਰ ਪੌੜੀਆਂ ਦੇ ਵਿੱਚ ਬੈਠੀ ਹੈ। ਸੋ ਇੱਕ ਰਾਜੇ ਦਾ ਪਰਿਵਾਰ ਇਸ ਸਮੇਂ ਪੂਰੀ ਤਰ੍ਹਾਂ ਨਮੋਸ਼ੀ ਦੇ ਵਿੱਚ ਹੈ।
ਬਿਲਕੁਲ ਗਰੇਵਾਲ ਸਾਹਿਬ, ਪਿਛਲੀ ਜਦੋਂ 2017 ਤੋਂ ਸਰਕਾਰ ਬਣੀ ਹੈ ਤਾਂ ਬੀਬਾ ਜੈਇੰਦਰ ਕੌਰ ਲਗਾਤਾਰ ਪਟਿਆਲਾ ਦੀ ਸਿਆਸਤ ਦੇ ਵਿੱਚ ਐਕਟਿਵ ਨੇ, ਹਰ 15 ਦਿਨਾਂ ਦੇ ਬਾਅਦ ਉਹ ਪਟਿਆਲਾ ਦੇ ਆਫਿਸਰਸ ਦੀਆਂ ਜਿਹੜੀ ਮੀਟਿੰਗ ਵੀ ਲੈਂਦੇ ਸੀ, ਪਟਿਆਲਾ ਦੇ ਵਿੱਚ ਜੋ ਵੀ ਵਿਕਾਸ ਕਾਰਜ ਚੱਲ ਰਹੇ ਨੇ ਉਹਨਾਂ ਤੇ ਨਿਗਾਹ ਰੱਖਦੇ ਸੀ, ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਆਉਣ ਵਾਲੀ ਜਿਹੜੀ ਲੋਕ ਸਭਾ ਚੋਣਾਂ ਨੇ ਪ੍ਰਨੀਤ ਕੌਰ ਦੀ ਥਾਂ ਤੇ ਉਹਨਾਂ ਦੀ ਬੇਟੀ ਜੈਇੰਦਰ ਲੜ ਸਕਦੇ ਨੇ, ਜਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਅਗਲੀ ਇਲੈਕਸ਼ਨ ਨਹੀਂ ਲੜਦੇ ਤਾਂ ਫਿਰ 2022 ਚ ਪਟਿਆਲਾ ਸ਼ਹਿਰ ਤੋਂ MLA ਦੀ ਵਿਧਾਇਕ ਦੀ ਚੋਣ ਹੈ ਜਿਹੜੀ, ਉਹ ਬੀਬਾ ਜੈਇੰਦਰ ਕੌਰ ਲੜ ਸਕਦੇ ਨੇ। ਸੋ ਅੱਜ ਪ੍ਰਨੀਤ ਕੌਰ ਨਹੀਂ ਗਏ ਸੀ ਕਿਉਂਕਿ ਉਹ MP ਨੇ, ਉਹਨਾਂ ਦੀ ਵੋਟ ਵੀ ਨਹੀਂ ਹੈ, ਤੇ ਬੀਬਾ ਜੈਇੰਦਰ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਗਏ ਸੀ, ਕਿਵੇਂ ਨਾ ਕਿਵੇਂ ਉਹਨਾਂ ਨੂੰ ਗੇਟ ਤੋਂ ਤਾਂ ਅੰਦਰ ਦਾਖਲ ਹੋਣ ਦਿੱਤਾ ਗਿਆ, ਪਰ ਜਿਹੜੀ ਕਾਰਪੋਰੇਸ਼ਨ ਦੀ ਮੇਨ ਬਿਲਡਿੰਗ ਆ ਉਹਦੇ ਅੰਦਰ ਉਹਨਾਂ ਨੂੰ ਬਿਲਕੁਲ ਨਹੀਂ ਜਾਣ ਦਿੱਤਾ ਗਿਆ। ਉਸ ਤੋਂ ਬਾਅਦ ਉਹ ਪੌੜੀਆਂ ਤੇ ਬੈਠੇ ਰਹੇ, ਉੱਥੇ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ, ਔਰ ਉਹਨਾਂ ਨੇ ਉਸ ਵੇਲੇ ਦਾਅਵਾ ਵੀ ਕੀਤਾ ਸੀ ਕਿ ਸਾਡੇ ਕੋਲ ਜਿੰਨੇ MC ਚਾਹੀਦੇ ਨੇ ਉਨੇ ਹੈਗੇ ਨੇ, ਸੋ ਜਿੱਤ ਸਾਡੀ ਹੋਏਗੀ। ਪਰ ਉਹਦੇ ਬਾਵਜੂਦ ਮੇਰਾ ਖਿਆਲ ਹੈ ਨਿਰਾਸ਼ਾ ਦਾ ਆਲਮ ਸੀ, ਨਮੋਸ਼ੀ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬਾਹਰ ਆਉਣਾ ਪਿਆ।
ਜੀ ਹਾਂ, ਤੋਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਸਾਡੇ ਵੱਲੋਂ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਸੋ ਅੱਜ ਜੋ ਪਟਿਆਲੇ ਦੀ ਨਗਰ ਨਿਗਮ ਦੀ ਚੋਣ ਦੇ ਦੌਰਾਨ, ਚੋਣ ਨਹੀਂ ਇਹਨੂੰ ਕਹਿ ਲਈਏ ਕਿ ਬੇਭਰੋਸਗੀ ਦਾ ਜੋ ਮਤਾ ਲਿਆਂਦਾ ਗਿਆ ਸੀਗਾ, ਉਸ ਦੇ ਦੌਰਾਨ ਜੋ ਹੱਥੋਂ ਪਾਈ ਹੋਈ ਕੌਂਸਲਰਸ ਦੀ ਸਿਵਲ ਯੂਨੀਫਾਰਮ ਦੇ ਵਿੱਚ ਪੁਲਿਸ ਵਾਲਿਆਂ ਨੇ ਕੁਝ ਕੌਂਸਲਰਸ ਨੂੰ ਉੱਥੇ ਧੱਕਾਮੁੱਕੀ ਵੀ ਕੀਤੀ। ਬਾਕੀ ਡਿਟੇਲ ਤਜਿੰਦਰ ਫਤਿਹਪੁਰ ਹੋਣਾ ਨੇ ਦੇ ਦਿੱਤੀ ਹੈ। ਅਗਲੀ ਖਬਰ ਵੱਲ ਆਪਾਂ ਚੱਲਾਂਗੇ ਅਤੇ ਸਿੱਧੂ ਨੇ ਇੱਕ ਵਾਰ ਫਿਰ ਮੋਰਚਾ ਖੋਲਿਆ ਚੰਨੀ ਦੇ ਖਿਲਾਫ਼ ਅਤੇ ਨਸ਼ਿਆਂ ਦੀ ਰਿਪੋਰਟ ਦੇ ਬਾਰੇ 'ਚ ਇਹਦੀ ਗੱਲ ਕਰਾਂਗੇ, ਲੇਕਿਨ ਕੁਝ ਸੰਦੇਸ਼ਾਂ ਤੋਂ ਬਾਅਦ। ਪ੍ਰੋਗਰਾਮ ਖੌਰ ਸਾਹਿਬ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ, ਔਰ ਟੈਕਸ ਪੇਟ ਦਾ ਨੰਬਰ ਦੇਣਾ ਚਾਹਾਂਗਾ 905-621-4100 ਇਹਨਾਂ ਦਾ ਨੰਬਰ ਹੈ। ਅਗਰ ਤੁਸੀਂ ਆਪਣੇ ਘਰ ਜਾਂ ਫਿਰ ਫੈਕਟਰੀ ਦੇ ਵਿੱਚ ਆਫਿਸ ਬਿਲਡਿੰਗ ਹੈ ਉਹਦੇ 'ਚ ਸਕਿਉਰਿਟੀ ਕੈਮਰਾਜ਼ ਲਗਵਾਉਣੇ ਹੈ ਤਾਂ ਟੈਕਸ ਪੇਟ ਤੁਹਾਡੀ ਸੇਵਾ 'ਚ ਹਾਜ਼ਰ ਹੈ। 905-621-4100 905-621-4100 ਟੈਕਸ ਪੇਟ ਦਾ ਨੰਬਰ ਹੈ। 905-621-4100 ਦੇ ਉੱਤੇ ਤੁਸੀਂ ਟੈਕਸ ਪੇਟ ਦੇ ਨਾਲ ਸੰਪਰਕ ਕਰਨਾ। ਮਯੰਕ ਪਟਨਾਗਰ ਜੀ ਐਨ ਈ ਮੋਰਗੇਜ ਤੋਂ ਨੇ 647-702-2023 ਇਹਨਾਂ ਦਾ ਨੰਬਰ ਹੈ। ਮੋਰਗੇਜ ਦੇ ਲਈ ਤੁਸੀਂ ਮਯੰਕ ਪਟਨਾਗਰ ਨੂੰ ਕਾਲ ਕਰ ਲੈਣੀ ਹੈ 647-702-2023 6477022023 ਦੇ ਉੱਤੇ ਮਯੰਕ ਪਟਨਾਗਰ ਨੂੰ ਤੁਸੀਂ ਕਾਲ ਕਰਨੀ ਹੈ। ਜੈਗ ਔਜਲਾ ਜੀ ਦਾ ਨੰਬਰ 416-371-7777 jagaujla.com ਇਹਨਾਂ ਦੀ ਵੈਬਸਾਈਟ ਹੈ। ਇਹਨਾਂ ਦੀ ਵੈਬਸਾਈਟ 'ਤੇ ਜਾਓਗੇ ਤਾਂ ਤੁਹਾਨੂੰ ਬਹੁਤ ਸਾਰੇ ਲੇਟੈਸਟ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਮਿਲ ਜਾਣਗੀਆਂ। jagaujla.com 416-371-7777 ਜੈਗ ਔਜਲਾ ਦਾ ਨੰਬਰ ਹੈ। ਰੰਧਾਵਾ ਡੈਂਟਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ 905-794-5111 905-794-5111 905-794-5111 10 ਸਕੁਏਅਰ ਐਲਸ ਡਰਾਈਵ ਦੇ ਉੱਤੇ ਯੂਨਿਟ 5 ਅਤੇ 6 905-794-5111 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਰੰਧਾਵਾ ਡੈਂਟਸਟਰੀ ਡਾਕਟਰ ਸਮਰੀਤ ਕੌਰ ਰੰਧਾਵਾ 905-794-5111 ਇਹਨਾਂ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਣੇ ਦੰਦਾਂ ਦੀ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਣਾ। ਜੀ ਤੇਜਿੰਦਰ, ਥੋੜ੍ਹਾ ਜਿਹਾ ਇਹਨੂੰ ਬਰੀਫ ਕਰ ਦਿਓ ਜੋ ਸਿੱਧੂ ਨੇ ਫਿਰ ਚੰਨੀ ਦੇ ਖਿਲਾਫ਼ ਪੜਾਸ਼ ਕੱਢ ਦਿੱਤੀ ਹੈ।
ਬਿਲਕੁਲ ਗਰੇਵਾਲ ਸਾਹਿਬ, ਮੋਗਾ ਦੇ ਬਾਘਾ ਪੁਰਾਣਾ ਦੇ ਵਿੱਚ ਅੱਜ ਕਾਂਗਰਸ ਦੀ ਇੱਕ ਵੱਡੀ ਰੈਲੀ ਕੀਤੀ ਗਈ। ਸੋ ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫਿਰ ਤੋਂ ਆਪਣਾ ਰੁੱਖ ਹੈ ਜਿਹੜਾ, ਸਖ਼ਤ ਰੁੱਖ, ਗਰਮ ਰੁੱਖ ਹੈ ਜਿਹੜਾ ਉਹ ਦਿਖਾਇਆ। ਸੋ ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ STF ਦੀ ਰਿਪੋਰਟ ਨਾ ਖੁੱਲੀ ਤਾਂ ਉਹ ਭੁੱਖ ਹੜਤਾਲ ਤੇ ਰਹਿ ਕੇ ਆਪਣੀ ਜ਼ਿੰਦਗੀ ਨੂੰ ਵੀ ਦਾਅ ਤੇ ਲਗਾ ਦੇਣਗੇ। ਉਹਨਾਂ ਕਿਹਾ ਕਿ ਬੇਅਦਬੀ ਦੇ ਪੀੜਤ ਅੱਜ ਵੀ ਇਨਸਾਫ ਦੀ ਫਿਰਾਕ 'ਚ ਨੇ। ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਹਾਈ ਕੋਰਟ ਦੀਆਂ ਹਦਾਇਤਾਂ ਨੇ ਕਿ ਬੇਅਦਬੀ ਦੀ ਰਿਪੋਰਟ ਖੋਲ੍ਹੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਾਈ ਕੋਰਟ ਵੱਲੋਂ ਹਦਾਇਤਾਂ ਮਿਲਣ ਤੋਂ ਬਾਅਦ ਵੀ ਆਖਰ ਕਿਉਂ ਨਹੀਂ STF ਦੀ ਰਿਪੋਰਟ ਖੋਲ੍ਹੀ ਜਾ ਰਹੀ ਹੈ। STF ਦੀ ਰਿਪੋਰਟ ਖੋਲੋ ਅਤੇ ਦੋਸ਼ੀਆਂ ਨੂੰ ਅੰਦਰ ਦਿਓ। ਮੈਂ ਐਲਾਨ ਕਰਦਾ ਜੇਕਰ ਰਿਪੋਰਟ ਨਾ ਖੁੱਲੀ ਤਾਂ ਸਿੱਧੂ ਆਪਣੀ ਜ਼ਿੰਦਗੀ ਦਾਅ ਤੇ ਲਗਾ ਕੇ ਮਰਨ ਵਰਤ ਤੇ ਬੈਠੇਗਾ। ਸੋ ਸਿੱਧੂ ਨੇ ਇਹ ਵੀ ਕਿਹਾ ਕਿ ਇਹ ਚੋਣਾਂ ਇਕੱਲੇ ਲਾਰਿਆਂ ਦੀਆਂ ਚੋਣਾਂ ਨਹੀਂ, ਜੇਕਰ ਇਸ ਵਾਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਂਦੀ ਗਈ ਤਾਂ ਉਹ ਝੂਠ ਬੋਲ ਕੇ ਨਹੀਂ ਆਏਗੀ। ਸਿੱਧੂ ਨੇ ਪੰਜਾਬ ਦੇ ਖਜ਼ਾਨੇ ਵਿੱਚ 30-35 ਕਰੋੜ ਰੁਪਇਆ ਪਾ ਕੇ ਕਾਂਗਰਸ ਦੀ ਸਰਕਾਰ ਨਹੀਂ ਲਿਆਵੇਗਾ, ਨਹੀਂ ਤਾਂ ਸਿੱਧੂ ਨਹੀਂ ਆਵੇਗਾ। ਕਰਜ਼ੇ ਦੇ ਮੁੱਦੇ ਤੇ ਸਿੱਧੂ ਨੇ ਕਿਹਾ ਕਿ ਪੰਜਾਬ ਤੇ 7 ਲੱਖ ਕਰੋੜ ਦਾ ਕਰਜ਼ਾ ਹੈ ਤੇ ਹਰ ਪਾਸੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਉਹਨਾਂ ਕਿਹਾ ਕਿ ਸਿਰਫ ਕਰਜ਼ਾ ਮੋੜਨ ਦੀਆਂ ਹੀ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜਦਕਿ ਕਰਜ਼ਾ ਮੋੜਿਆ ਨਹੀਂ ਜਾ ਰਿਹਾ। ਇਹ ਕੋਈ ਨਹੀਂ ਕਹਿੰਦਾ ਕਿ ਪੰਜਾਬ ਨੂੰ ਮੁੜ ਕਰਜ਼ਾਈ ਹੋਣ ਨਹੀਂ ਦਿੱਤਾ ਜਾਏਗਾ। ਸੋ ਵੱਡੇ ਅੱਜ ਫਿਰ ਤੋਂ ਸ਼ਬਦੀ ਵਾਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੀਤੇ ਨੇ।
ਕਿਤੇ ਨਾ ਹੋਵੇ ਕਿ ਉਧਰੋਂ ਇਲੈਕਸ਼ਨ ਸ਼ੁਰੂ ਹੋ ਜਾਵੇ ਤੇ ਉਧਰੋਂ ਸਿੱਧੂ ਸਾਹਿਬ ਮਰਨ ਵਰਤ ਤੇ ਬਹਿ ਜਾਣ।
ਸਿੱਧੂ ਸਾਹਿਬ ਦਾ ਕੁਛ ਨੀ ਪਤਾ ਜੀ, ਕਦੋਂ ਵੀ ਕਿਸੇ ਵੇਲੇ ਵੀ ਕੁਛ ਵੀ ਫੈਸਲਾ ਲੈ ਸਕਦੇ ਨੇ।
ਹੁਣ ਕੀ ਕਹਿੰਦੇ ਨੇ ਵੀ ਸਿੱਧੂ ਸਾਹਿਬ ਨਹੀਂ ਹੋਣਗੇ, ਮਤਲਬ ਕਿ ਸਿੱਧੂ ਸਾਹਿਬ ਆਪਣੇ ਆਪ ਨੂੰ CM ਦਾ ਕੈਂਡੀਡੇਟ ਮੰਨੀ ਬੈਠੇ ਨੇ।
ਬਿਲਕੁਲ, ਇਹਦਾ ਮਤਲਬ ਤਾਂ ਸਾਫ ਸਾਫ ਇਹੋ ਹੀ ਨਿਕਲਦਾ ਕਿ ਸਿੱਧੂ ਨਹੀਂ ਆਉਣਗੇ, ਕਿਉਂਕਿ ਜਿਸ ਤਰੀਕੇ ਉਹ ਰੈਲੀਆਂ ਵੀ ਕਰ ਰਹੇ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਨੇ। ਸੋ ਇਹ ਗਰੇਵਾਲ ਸਾਹਿਬ ਪਿਛਲੇ ਜਦੋਂ ਤੋਂ ਇਹ ਕਾਂਗਰਸ ਦੇ ਵਿੱਚ ਘਮਾਸਾਨ ਮੱਚਿਆ, ਜਦੋਂ ਤੋਂ ਇਹ ਬੇਭਰੋਸਗੀ ਜਿਹੜੀ ਕਾਂਗਰਸ ਦੇ ਵਿੱਚ ਆਈ ਆ, ਔਰ ਉਸ ਤੋਂ ਬਾਅਦ ਰੱਦੋ ਬਦਲ ਵੀ ਹੋਈ ਹੈ, ਤਾਂ ਨਵਜੋਤ ਸਿੰਘ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ਤੇ ਹੀ ਹੈ ਲਗਾਤਾਰ, ਕਿਉਂਕਿ ਜਦੋਂ ਉੱਥੇ ਲਖੀਮਪੁਰ ਖੀਰੀ ਵੀ ਜਾਣਾ ਸੀ, ਉਸ ਵੇਲੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ, ਉਹਨਾਂ ਨੇ ਕਿਹਾ ਸੀ ਕਿ ਜੇ ਭਗਵੰਤ ਸਿੰਘ ਦਾ ਬੇਟਾ ਹੁੰਦਾ ਸੀਐਮ ਤਾਂ ਫਿਰ ਦੇਖਦੇ ਇਕੱਠ ਕਿਵੇਂ ਹੁੰਦਾ। ਸੋ ਉਹਨਾਂ ਦੀ ਅੱਖ ਹੈ ਜਿਹੜੀ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਵੀ ਹੈ।
ਹੋਲਡ ਕਰੋ, ਡੇਢ ਮਿੰਟ ਦੀ ਮੇਰੀ ਸਟੂਡੀਓ ਦੀ ਬ੍ਰੇਕ ਹੈ, ਉਸ ਤੋਂ ਬਾਅਦ ਦੋ ਕਾਲਰ ਨੇ ਮੇਰੇ ਨਾਲ, ਉਹਨਾਂ ਨਾਲ ਗੱਲ ਕਰਾਂਗੇ ਤੇ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
आप वहाँ नहीं लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को जहनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.